واهدي سهدي श्री नानक परशोत्तम परम परावर नाथ जुगल चरण मम बंदना तर कर माथ आद निरंजन है गुरु नानक तार के मूरत है जग आयो लोक सुनयो पर लोक सुनयो बिद लोक सुनयो सब दर्शन पायो संगत पार उतारन कौ गुरु नानक साहिब पंथ चलायो वाहे गुरु गुरु नानक साहिब तार के मूरत है जग आयो एक अंकारा सतगुरु तेह प्रसाद सच होए वाहे गुरु जी की फते बिघन विनाशन सोए वाहे गुरु जी की फतेह विघ्न विनाशन सोए
सतनाम श्री वाहिगुरु साहिब जी दर्शन करत पाप मत भागी सुन कै बचन नाम लिव लागी
वाहे गुरु जी का खालसा वाहे गुरु जी की फतेह परम सत्कार योग सतगुरां दी साजी निवाजी गुरु सवारी गुरु प्यारी खालसा साध संगत जीओ पतत पावन भगत वच्छल मेहमान दे मालक दो जहान वाली सतगुरु श्री गुरु ग्रंथ साहिब महाराज जी दी अत्यंत बख्शिश होई है संध्या समें दे सुंदर दरबार सजे ने रागी सिंघां दी रसना पासों तुरकी बाणी दे शब्दां दा कीर्तन सरवण करके लाहा प्राप्त कीता है चल रही लड़ीवार श्री नानक प्रकाश दी विचार गुरु नानक पातशाह महाराज जी दे जीवन कौतकां दी एक कथा आप रोजाना दी तरह एक लड़ी विच सरवण करदे आ रहे हो किवें गरीब नवाज आप नारायण कला धार जग मह परवरियो निरंकार आकार जोत जग मंडल करियो सतगुरां दे इस अवतार नूं धारन दा की उद्देश सी की मंतव सी कल मल होई मेदनी अरदास करे लिव लाए सच्चा सुनिया कन दे धीरक देवै सहज सुभाए पापां दे नाल गलतान होई धरती ने जद पुकार कीती हे परमेश्वर निगरत चल्यो रसातल टोआ मैं हेठां नूं दबदी जा रही हां इस धरती ते हुण ए भार सहारिया नहीं जांदा कृपा करो इस दा कोई आप आ करके इस पापां दी निवृत्ति दा कोई कारण बनाओ तिस वेले मालक ने आकाशवाणी दे द्वारा धरती नूं धीरज दित्ती कि हुण असीं आप ही अवतार धारण करके आवांगे सतगुरु गुरु नानक पातशाह महाराज जी निर्गुण तों सरगुण सरूप धारण करके तलवंडी नगर नूं भाग लाए जन्म लैंदियां तों ही गुरु नानक पातशाह महाराज जी ने सतगुर नानक प्रगटिया मिटी धुंद जग चानण होआ ज्यों कर सूरज निकलिया तारे छपे अंधेर पलोआ सिंह बुके मिरगावली भन्नी जाए ना धीर तरुआ भाई गुरदास जी दृष्टांत दिंदे ने कहिंदे जिवें शेर दे जंगल दे विच भबक मारन ते हरना दी डार अगे दौड़ लगदी है उन्हां नूं धीरज नहीं आउंदी ਜਿਵੇਂ ਸੂਰਜ ਦੇ ਨਿਕਲ ਜਾਣ ਤੇ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਹੋਣ ਦੀ ਦੇਰ ਸੀ, ਪਾਪਾਂ ਦਾ ਹਨੇਰਾ ਖੰਭਲਾ ਕੇ ਉੱਡ ਗਿਆ। ਸਾਰੇ ਪਾਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਧਰਤੀ ਤੇ ਅਵਤਾਰ ਲੈਂਦਿਆਂ ਹੀ ਨਾਸ਼ ਕਰ ਦਿੱਤੇ। ਸੰਗਤਾਂ ਨੂੰ ਉਦੇਸ਼ ਦੇਣ ਵਾਸਤੇ, ਉਪਦੇਸ਼ ਦੀ ਧਾਰਨ ਬਣਾਉਣ ਵਾਸਤੇ, ਪਰਮਾਰਥ ਦੇ ਰਸਤੇ ਤੇ ਤੋਰਨ ਵਾਸਤੇ ਆਪ ਸਤਿਗੁਰੂ ਮਹਾਰਾਜ ਦੇਸ਼ਾਂ ਦੇ ਸ਼ਾਂਤਰਾਂ ਦੇ ਵਿੱਚ ਚੱਲ ਕਰਕੇ ਪਹੁੰਚੇ। ਵੱਡਿਆਂ ਵੱਡਿਆਂ ਵਲੀਆਂ ਕੰਧਾਰੀਆਂ ਦਾ, ਕੌਡੇ ਰਾਕਸ਼ ਵਰਗਿਆਂ ਦਾ, ਦੈਂਤਾਂ ਦਾ ਉਧਾਰ ਕੀਤਾ। ਉਹਨਾਂ ਦੇ ਐਸੇ ਮਿਲੇ ਹੋਏ ਪ੍ਰਰਾਪ ਦੇ ਸ਼ਰਾਪ ਨੂੰ ਮੇਟ ਕਰਕੇ ਮਹਾਰਾਜ ਨੇ ਪਰਮੇਸ਼ਰ ਦੇ ਲੜ ਲਾਇਆ। ਐਸੀ ਸਤਿਗੁਰਾਂ ਦੀ ਜੀਵਨ ਕੌਤਕ ਕਥਾ ਅਸੀਂ ਸਰਵਣ ਕਰਦੇ ਆ ਰਹੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ, ਮਹਾਰਾਜ ਇੱਕ ਸਮੁੰਦਰ ਤੇ ਚੱਲ ਰਹੇ ਨੇ। ਇੱਕ ਕੱਲ ਜਗਿਆਸੂ ਨੇ ਫੋਨ ਕੀਤਾ, ਕਹਿਣ ਲੱਗਾ ਇਹ ਕਹਾਣੀਆਂ ਬਣਾਈਆਂ ਹੋਈਆਂ ਨੇ ਕਿ ਪਾਣੀ ਡੋਬ ਨਹੀਂ ਸਕਦਾ, ਪਾਣੀ ਦੇ ਉੱਪਰ ਚੱਲਿਆ ਨਹੀਂ ਜਾ ਸਕਦਾ, ਹੋ ਸਕਦਾ ਉਸ ਵਿਚਾਰੇ ਦੇ ਆਪੋ ਦੀ ਵੱਸ ਦੀ ਗੱਲ ਨਹੀਂ ਹੋਏ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਜਿਸ ਨੇ ਕਦੇ ਸਤਸੰਗਤ ਨਹੀਂ ਕੀਤੀ, ਸਤਿਗੁਰਾਂ ਦੀ ਧੁਰ ਕੀ ਬਾਣੀ ਨਹੀਂ ਪੜ੍ਹੀ, ਪਰਮੇਸ਼ਰ ਤੇ ਨਿਸ਼ਚਾ ਨਹੀਂ ਕੀਤਾ, ਨਾਮ ਦੀ ਮੰਗ ਨਹੀਂ ਕੀਤੀ, ਤਦ ਤੱਕ ਇਹ ਪਤਾ ਨਹੀਂ ਚੱਲਦਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕਿਆ ਜਾਲੇ। ਕਦੇ ਉਸਨੇ ਗੁਰ ਇਤਿਹਾਸ ਸੁਣਿਆ ਹੀ ਨਹੀਂ ਹੋਵੇਗਾ। ਸੁਣਿਆ ਹਾਥ ਹੋਵੇ ਅਸਗਾਹ, ਪਰਮੇਸ਼ਰ ਦੇ ਨਾਮ ਸੁਣਨੇ ਕਰਕੇ ਹੀ ਸਮੁੰਦਰ ਤਾਂ ਹੱਥ ਹੱਥ ਹੋ ਜਾਂਦਾ ਹੈ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਜਦ ਅਟਕ ਦਰਿਆ ਨੂੰ ਪਾਰ ਕਰਨਾ ਸੀ ਤਾਂ ਉਸ ਦੇ ਵਿੱਚ ਹੜ ਆਇਆ ਹੋਇਆ, ਕੰਢਿਆਂ ਤੋਂ ਵੀ ਉੱਛਲਦਾ ਹੋਇਆ ਉਸ ਅਟਕ ਦਰਿਆ ਦਾ ਪਾਣੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਅੱਗੇ ਨਾ ਲੰਘਣ ਦੇਵੇ। ਤੇ ਇਸ ਵੇਲੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਆਪਣਾ ਹਾਥੀ ਅੱਗੇ ਤੋਰ ਕਰਕੇ ਦਰਿਆ ਦੇ ਵਿੱਚ ਪ੍ਰਵੇਸ਼ ਕਰ ਦਿੱਤਾ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਆਰੰਭ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੂੰ ਇਸ਼ਾਰਾ ਮਾਰਿਆ ਕਿ ਤੁਸੀਂ ਆਪਣੀ ਫੌਜ ਅੱਗੇ ਕੱਢ ਲਓ। ਜਦ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਆਰੰਭ ਕੀਤੀ ਹੈ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਉਹ ਦਰਿਆ ਘਟਦਾ ਘਟਦਾ ਕੇਵਲ ਇੱਕ ਹੱਥ ਬਾਕੀ ਰਹਿ ਗਿਆ। ਸਾਰੀ ਫੌਜ ਪਾਰ ਲੰਘ ਗਈ। ਬਾਬਾ ਵੀਰ ਸਿੰਘ ਜੀ ਨੇ ਆਪਣਾ ਹਾਥੀ ਬਾਅਦ ਵਿੱਚ ਤੋਰਿਆ। ਕਈ ਘਟਨਾਵਾਂ ਆਉਂਦੀਆਂ ਨੇ। ਭਾਈ ਗੁਰਦਾਸ ਜੀ ਜਦ ਸਤਿਗੁਰਾਂ ਨੇ ਉਪਦੇਸ਼ ਦੇਣ ਵਾਸਤੇ ਕਾਬਲ ਦੇ ਵਿੱਚ ਭੇਜਿਆ ਸੀ, ਤੇ ਇਸ ਵੇਲੇ ਵੀ ਦਰਿਆ ਦੇ ਵਿੱਚ ਹੜ ਆਇਆ ਹੋਇਆ, ਸਤਿਗੁਰਾਂ ਦਾ ਸ਼ਬਦ ਯਾਦ ਕੀਤਾ ਹੈ ਕਿ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਸਮੇਤ ਸੰਗਤਾਂ ਦੇ ਜਦ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰਾਂ ਦੇ ਦੀਦਾਰ ਵਾਸਤੇ ਆ ਰਹੇ ਸਨ, ਇਹ ਸ਼ਬਦ ਪੜ੍ਹਦਿਆਂ ਪਾਰ ਹੋ ਗਏ। ਭਗਤ ਕਬੀਰ ਜੀ ਜਿਨ੍ਹਾਂ ਨੇ ਆਪਣੀ ਸਾਰੀ ਸੰਗਤ ਕਬੀਰ ਕਬੀਰ ਕਹਾ ਕਰਕੇ ਦਰਿਆ ਤੋਂ ਪਾਰ ਕਰਾ ਲਈ। ਬੇਅੰਤ ਹੀ ਇਹ ਘਟਨਾਵਾਂ ਗੁਰਮਤਿ ਦੇ ਸਿਧਾਂਤ ਤੇ ਸਾਨੂੰ ਸਰਵਣ ਕਰਨ ਵਾਸਤੇ ਮਿਲਦੀਆਂ ਨੇ, ਔਰ ਜਿਨ੍ਹਾਂ ਨੇ ਕੀਤੀ ਹੈ ਹੰਡਾਈ ਹੈ ਉਹਨਾਂ ਨੂੰ ਪਤਾ ਹੈ, ਉਸ ਗੁਰਸਿੱਖ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮੁੰਦਰ ਦੇ ਉੱਪਰ ਚੱਲਦੇ ਜਾ ਰਹੇ ਨੇ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਾਲ ਨੇ, ਤੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਇਹ ਕਥਾ ਸੁਣਾ ਰਹੇ ਨੇ ਕਿ ਮਹਾਰਾਜ ਜਦ ਅਸੀਂ ਭਾਈ ਚੰਡਾ ਜੀ ਨੂੰ ਔਰ ਇੰਦਰ ਸੈਨ ਨੂੰ ਮਿਲੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸੁਧਰ ਸੈਨ ਨੂੰ ਸਾਰਿਆਂ ਰਾਜਾਂ ਦਾ ਰਾਜਾ ਬਣਾਇਆ, ਉਸ ਤੋਂ ਅੱਗੇ ਮਦਰ ਬੈਨ ਰਾਜੇ ਨੂੰ ਉਪਦੇਸ਼ ਦੇ ਕੇ ਸੁਧਰ ਸੈਨ ਦੀ ਸ਼ਰਣੀ ਪਾਇਆ। ਇਸੇ ਤਰੀਕੇ ਦੇ ਨਾਲ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਵਲੂਤ ਰਾਕਸ਼ਾਂ ਦਾ ਰਾਜਾ ਹੈ, ਜੋ ਨਾ ਤਾਂ ਕੋਈ ਜਾਨਵਰ ਛੱਡਦੇ ਨੇ ਨਾ ਮਨੁੱਖਾਂ ਨੂੰ ਛੱਡਦੇ ਨੇ, ਖਾ ਲੈਂਦੇ ਨੇ ਮਾਰ ਕੇ, ਭੋਜਨ ਹੀ ਉਹਨਾਂ ਦਾ ਇਸ ਦੇ ਮਾਸ ਦਾ ਹੈ। ਤੇ ਮਹਾਰਾਜ ਤਿੰਨਾਂ ਨੂੰ ਉਪਦੇਸ਼ ਦੇਣ ਕਰਨ ਵਾਸਤੇ, ਤਾਮਸ ਬਿਰਤੀ ਨੂੰ ਰੋਕਣ ਵਾਸਤੇ, ਪਰਮੇਸ਼ਰ ਦੇ ਲੜ ਲਾਉਣ ਵਾਸਤੇ ਗਏ। ਤੇ ਅਸੀਂ ਕੱਲ ਸਰਵਣ ਕਰ ਰਹੇ ਸਾਂ ਕਿ ਕਿਵੇਂ ਉਹ ਆਏ ਸਨ 17 ਲੱਖ ਦੀ ਫੌਜ ਲੈ ਕਰਕੇ, ਜਦ ਵੀ ਆਉਂਦੇ ਸਨ ਅੰਨੇ ਹੋ ਜਾਂਦੇ ਸਨ। ਕੇਵਲ ਇੱਕ ਵਜ਼ੀਰ ਸੀ ਜਿਸ ਨੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ, ਔਰ ਉਹ ਰਾਜੇ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਲੈ ਕੇ ਆਇਆ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਗ੍ਰਹਿਣ ਕਰਕੇ ਰਾਜੇ ਦੇ ਇਹ ਤਖ਼ਤ ਕਿਵੇਂ ਖੁੱਲਦੇ ਨੇ, ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਦਰਸ਼ਨ ਕਰਤ ਪਾਪ ਮਤ ਭਾਗੀ।
ਸਤਿਗੁਰੂ ਮਹਾਰਾਜ ਆਪ ਜੀ ਦੇ ਦਰਸ਼ਨ ਕਰਦੇ ਹੀ ਮੇਰੀ ਪਾਪਾਂ ਵਾਲੀ ਜਿਹੜੀ ਮਤ ਸੀ, ਖੋਟੀ ਮਤ ਸੀ, ਉਹ ਨੱਠ ਗਈ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਖੋਟੀ ਮਤ ਤਾਂ ਨਾਸ ਹੋਣੀ ਓ ਹੋਣੀ ਹੈ, ਜਨਮ ਮਰਨ ਦਾ ਭਾਰੀ ਜਿਹੜਾ ਦੁੱਖ ਹੈ ਉਹ ਵੀ ਦਰਸ਼ਨ ਕਰਨ ਦੇ ਨਾਲ ਨਾਸ ਹੋ ਜਾਂਦਾ। ਤੇ ਦੇਵਲੂਤ ਰਾਕਸ਼ਾਂ ਦਾ ਰਾਜਾ ਕਹਿੰਦਾ, ਮਹਾਰਾਜ ਆਪ ਜੀ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਇਹ ਜਿਹੜੀ ਪਾਪਾਂ ਵਾਲੀ ਬੁੱਧੀ ਸੀ ਉਹ ਨਾਸ ਹੋਈ ਹੈ।
ਸੁਣ ਕੇ ਬਚਨ ਨਾਮ ਲਿਵ ਲਾਗੀ।
ਮਹਾਰਾਜ ਆਪ ਜੀ ਨੇ ਜੋ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਨੂੰ ਸਰਵਣ ਕਰਕੇ ਤੇ ਮਨ ਦੀ ਜਿਹੜੀ ਖਿਆਲ ਸੀ, ਜਿਹੜੇ ਸੰਕਲਪ ਸਨ, ਔਰ ਇਹ ਮਤ ਜਿਹੜੀ ਸੀ ਉਹ ਨਾਮ ਦੇ ਵਿੱਚ ਭਿੱਜ ਗਈ, ਔਰ ਇਹੀ ਨਾਮ ਦੀ ਅਰਾਧਨਾ ਕਰੇਗੀ।
ਤੁਮਰੇ ਚਰਨਨ ਮਨ ਅਨੁਰਾਗਾ।
ਔਰ ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਧਿਆਨ ਧਾਰ ਕੇ ਰਹਿਣ ਲਈ ਇਹ ਮਨ ਪ੍ਰੇਮੀ ਹੋ ਚੁੱਕਾ ਹੈ। ਹੁਣ ਆਪ ਜੀ ਦੇ ਚਰਨ ਰੂਪੀ ਕਵਲਾਂ ਦਾ ਇਹ ਮਨ ਰੂਪੀ ਭਵਰਾ ਕਦੇ ਵੀ ਜਸ ਰੂਪੀ ਸੁਗੰਧੀ ਤੋਂ ਪਰੇ ਨਹੀਂ ਹੋਵੇਗਾ।
ਭਾਇਓ ਆਜ ਤੇ ਮੈਂ ਵਡਭਾਗਾ।
ਮਹਾਰਾਜ ਅੱਜ ਤੋਂ ਮੈਂ ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ, ਕਿਉਂਕਿ ਮੇਰਾ ਜਨਮ ਹੀ ਅੱਜ ਤੋਂ ਹੋਇਆ। ਪਹਿਲਾਂ ਤੇ ਰਾਕਸ਼ ਬਿਰਤੀ ਦੇ ਵਿੱਚ ਹੀ ਸਾਰੀ ਉਮਰਾਂ ਬਤੀਤ ਕੀਤੀ ਹੈ। ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਮਹਾਰਾਜ ਅੱਜ ਤੋਂ ਮੈਂ ਆਪ ਜੀ ਦੇ ਦਰਸ਼ਨ ਕੀਤੇ, ਉਪਦੇਸ਼ ਲਿਆ, ਚਰਨਾਂ ਦਾ ਧਿਆਨ ਧਾਰਨ ਕੀਤਾ, ਸ਼ਰਨ ਲਈ ਹੈ, ਵੱਡਿਆਂ ਭਾਗਾਂ ਵਾਲਾ ਹਾਂ।
ਸੁਣਿਆ ਸ਼੍ਰੀ ਅੰਗਦ ਮੁਝ ਤਾਈ।
ਗੁਰੂ ਅੰਗਦ ਦੇ ਮਹਾਰਾਜ ਜੋ ਮੈਂ ਕਹਿ ਰਿਹਾ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਉਹ ਸੁਣੋ।
ਅਸਨ ਕਰਨ ਗੁਰ ਗਿਰਾ ਅਲਾਈ।
ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭੋਜਨ ਛਕਣ ਵਾਸਤੇ ਮੇਰੇ ਤਾਈ ਤਦੋਂ ਇਸ ਤਰ੍ਹਾਂ ਬੋਲ ਕਹੇ,
ਤੇਹ ਸ਼ਿਨ ਕੀਨ ਆਹਾਰ ਤਿਆਰਾ।
ਮੈਂ ਉਸੇ ਵੇਲੇ ਜੋ ਸੁੱਕੀ ਰਸ ਦਾ ਰਾਜ ਨੇ ਲਿਆਂਦੀ ਸੀ ਮੈਂ ਭੋਜਨ ਤਿਆਰ ਕਰ ਲਿਆ।
ਅਚਵਨ ਲੱਗੇ ਰੂਪ ਕਰਤਾਰਾ।
ਕਰਤਾਰ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਵੇਲੇ ਛਕਣ ਲੱਗੇ।
ਰਾਕਸ਼ ਰਾਜ ਸਚਿਵ ਨਿਜ ਲੀਨੇ।
ਰਾਕਸ਼ ਨੇ ਜੋ ਰਾਕਸ਼ਾਂ ਦਾ ਰਾਜਾ ਸੀ ਉਸਨੇ ਸਚਿਵ ਨਾਮ ਹੁੰਦਾ ਵਜ਼ੀਰ ਦਾ, ਵਜ਼ੀਰ ਨੂੰ ਆਪਣੇ ਪਾਸ ਲੈ ਕੇ
ਬਸਿਓ ਪਾਸ ਤਹਾਂ ਰੋਸ ਭੀਨੇ।
ਫਿਰ ਜਿਹੜਾ ਰੋਸ ਦੇ ਵਿੱਚ ਭਿੱਜਾ ਹੋਇਆ ਸੀ ਕਿ ਮੈਂ ਮਹਾਰਾਜ ਨੂੰ ਪਕੜ ਲੈਣਾ, ਪਕੜ ਕੇ ਮਾਰ ਕੇ ਭੋਜਨ ਬਣਾਵਾਂਗਾ, ਮੇਰਾ ਮਾਸ ਦਾ ਆਹਾਰ ਹੈ, ਐਸੇ ਰੋਸ ਦੇ ਭਿੱਜੇ ਹੋਏ ਮਨ ਦੇ ਖਿਆਲਾਤ ਛੱਡ ਕਰਕੇ ਪ੍ਰੇਮ ਦਾ ਭੌਰਾ ਬਣ ਕੇ ਮਹਾਰਾਜ ਦੇ ਪਾਸ ਬੈਠ ਗਿਆ।
ਅਰਦ ਖਾਏ ਦੀਨੋ ਤਿੰਨ ਤਾਈ।
ਸਤਿਗੁਰੂ ਮਹਾਰਾਜ ਜੀ ਨੇ ਜਦ ਅੱਧਾ ਭੋਜਨ ਛਕ ਲਿਆ ਤੇ ਇਸ ਵੇਲੇ ਅੱਧਾ ਭੋਜਨ ਛਕ ਕਰਕੇ ਉਸ ਰਾਕਸ਼ਾਂ ਦੇ ਰਾਜੇ ਦੇ ਤਾਈ ਦੇ ਦਿੱਤਾ।
ਆ ਇਸ ਮਾਨ ਲੀਨ ਮੁਖ ਪਾਈ।
ਸਤਿਗੁਰਾਂ ਦੀ ਆਗਿਆ ਪਾ ਕਰਕੇ ਮਹਾਰਾਜ ਕਹਿੰਦੇ, ਐ ਰਾਜਨ ਇਸ ਭੋਜਨ ਨੂੰ ਛਕਣਾ ਕਰ। ਜਦੋਂ ਮਹਾਰਾਜ ਦੀ ਆਗਿਆ ਪਾਈ ਔਰ ਉਸ ਰਾਜੇ ਨੇ ਭੋਜਨ ਛਕ ਲਿਆ,
ਖਾਵਤ ਹੀ ਖੁੱਲ ਗਏ ਕਪਾਟਾ।
ਮਹਾਰਾਜ ਜੀ ਦਾ ਸ਼ੀਤ ਪ੍ਰਸ਼ਾਦ ਛਕਦਿਆਂ ਹੀ ਜਿਹੜੇ ਅੰਦਰ ਦੇ ਕਪਾਟ ਸਨ, ਆਸਾ ਅੰਦੇਸਾ ਦੋਏ ਪੱਟ ਜੜੇ, ਇਹ ਤਖਤੇ ਖੁੱਲ ਗਏ।
ਚਿਰੰਕਾਲ ਪ੍ਰਮ ਪਰਦਾ ਪਾਟਾ।
ਔਰ ਲੰਬੇ ਸਮੇਂ ਤੋਂ ਜਿਹੜਾ ਇਹ ਅਗਿਆਨ ਦਾ ਪਰਦਾ ਪਿਆ ਹੋਇਆ ਸੀ ਉਹ ਪਾਟ ਗਿਆ। ਭੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਈ। ਕੋਈ ਜ਼ਿਆਦਾ ਪੜਦਾ ਨਹੀਂ ਹੈ ਗਿਆਨਤਾ ਦਾ। ਕਹਿੰਦੇ ਜਿਵੇਂ ਸਾਉਣ ਭਾਦਰੋਂ ਦੇ ਮਹੀਨੇ ਦੇ ਵਿੱਚ ਕੀੜੇ ਮਕੌੜੇ ਨਿਕਲਦੇ ਨੇ ਤੇ ਉਹਨਾਂ ਨੂੰ ਕੁਦਰਤ ਵੱਲੋਂ ਹੀ ਇਹ ਖੰਭ ਨਿਕਲ ਆਉਂਦੇ ਨੇ, ਹੈ ਤਾਂ ਉਹੀ ਕੀੜੇ ਜੋ ਪਹਿਲਾਂ ਵੀ ਧਰਤੀ ਤੇ 10-11 ਮਹੀਨੇ ਤੁਰੇ ਫਿਰਦੇ ਰਹੇ, ਉਹਨਾਂ ਮਹੀਨਿਆਂ ਦੇ ਵਿੱਚ ਖੰਭ ਨਹੀਂ ਮਿਲੇ। ਪਰ ਜਦੋਂ ਹੀ ਸਾਉਣ ਭਾਦਰੋਂ ਦਾ ਮਹੀਨਾ ਬਰਸਾਤ ਦਾ ਆਇਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਖੰਭ ਦਿੱਤੇ ਕਿ ਤੁਸੀਂ ਵੀ ਆਕਾਸ਼ ਵਿੱਚ ਅਡਾਰੀ ਲਾ ਕਰਕੇ ਦੇਖ ਲਓ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਉਹਨਾਂ ਭੰਭੀਰੀਆਂ ਦੇ ਖੰਭ ਹੁੰਦੇ ਨੇ, ਬਿਲਕੁਲ ਪਤਲਾ ਜਿਹਾ ਪੜਦਾ ਹੁੰਦਾ ਉਹਨਾਂ ਖੰਭਾਂ ਦਾ, ਕਹਿੰਦੇ ਬਸ ਇੰਨਾ ਕੀ ਪੜਦਾ ਹੈ ਜੀਵ ਤੇ ਈਸ਼ ਦੇ ਵਿੱਚ ਅਗਿਆਨਤਾ ਦਾ। ਜੇ ਕੋਈ ਗਿਆਨ ਕਰਕੇ ਇਸ ਨੂੰ ਪਾਸੇ ਕਰ ਦੇਵੇ ਤੇ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ। ਤੇ ਮਹਾਂਪੁਰਸ਼ ਇਹ ਵਿਦਿਆ ਪੜਾਉਂਦੇ ਹੋਏ ਇੱਕ ਅਰਥ ਹੋਰ ਦੱਸਿਆ ਕਰਦੇ ਸੀ, ਕਹਿੰਦੇ ਕਿ ਜਿਵੇਂ ਪਿਆਜ਼ ਦੇ ਉੱਤਰੋਂ 4 ਛਿਲਕੇ ਲਾਹ ਦਈਏ, ਹੇਠੋਂ ਗਲੀ ਦੇ ਲਾਗੋ ਜਦੋਂ ਛਿਲਕਾ ਲਾਉਣ ਲੱਗੀਏ ਤੇ ਉਸਦੇ ਅੰਦਰ ਵਾਰ ਦੀ ਇੱਕ ਪੜਦਾ ਹੁੰਦਾ ਪਿਆਜ਼ ਦਾ। ਕਦੇ ਵੀ ਪਿਆਜ਼ ਨੂੰ ਛਿੱਲੀਏ ਬਾਹਰਲਾ ਪੜਦਾ ਹੋਰ ਹੈ, ਅੰਦਰਲਾ ਪੜਦਾ ਹੋਰ ਹੈ। ਉਸਦੇ ਅੰਦਰੋਂ ਬਿਲਕੁਲ ਨਰਮ ਜਿਹਾ ਇੱਕ ਪੜਦਾ ਨਿਕਲਦਾ ਹੈ, ਜਿਸ ਨੂੰ ਲਾਉਂਦਿਆਂ ਸਾਰ ਹੀ ਉਹ ਇਕੱਠਾ ਹੋ ਜਾਂਦਾ ਹੈ। ਕਹਿੰਦੇ ਜਾਂ ਸਮਝ ਲਓ ਕਿ ਉਹ ਪਿਆਜ਼ ਦੇ ਛਿਲਕੇ ਦਾ ਪੜਦਾ ਦੇਖ ਲਓ ਕਿ ਇੰਨਾ ਕੀ ਪੜਦਾ ਹੈ ਜੀਵ ਤੇ ਈਸ਼ ਦੇ ਭੇਦ ਦਾ। ਇਸ ਨੇ ਹੀ ਭਰਮ ਦੇ ਵਿੱਚ ਪਾ ਕਰਕੇ ਜੀਵ ਨੂੰ ਇਸ ਦੇ ਵਿੱਚ ਉਲਝਾਇਆ ਹੋਇਆ ਹੈ। ਤੇ ਜੇ ਗਿਆਨ ਹੋ ਜਾਵੇ ਤੇ ਇਹ ਅਗਿਆਨ ਦਾ ਪੜਦਾ ਜਿਹੜਾ ਉਹ ਪਾਟ ਜਾਂਦਾ ਹੈ ਔਰ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ। ਜੀਵ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਕਰਮ ਕਰਨ ਵਾਸਤੇ ਤਿਆਰ ਹੈ। ਇੱਥੋਂ ਤੱਕ ਕਿ ਕਹਿੰਦਾ ਮੈਂ ਸੁਮੇਰ ਪਰਬਤ ਨੂੰ ਕਿੰਕਰਾਂ ਬਣਾ ਸਕਦਾ ਹਾਂ, ਉਸ ਨੂੰ ਵੀ ਮੈਂ ਤੋੜ ਸਕਦਾ, ਪਰ ਜਿਹੜਾ ਇਸ ਦੇ ਅੰਦਰ ਭਰਮ ਦਾ ਪੜਦਾ ਪਿਆ ਹੋਇਆ ਇੰਨਾ ਨਾਜ਼ੁਕ ਇਹ ਇਸ ਤੋਂ ਟੁੱਟਦਾ ਨਹੀਂ। ਕੇਵਲ ਇਹੀ ਹੈ, ਸਤਿਗੁਰ ਵਾਜਹ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਪੁਣੇ ਦੀ ਜੂਠ ਹੋਣੇ ਕਰਕੇ ਅਗਿਆਨ ਦਾ ਪੜਦਾ ਇਸ ਤੋਂ ਦੂਰ ਨਹੀਂ ਹੁੰਦਾ। ਜਦ ਤੱਕ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕਰੇਗਾ ਤਦ ਤੱਕ ਇਸ ਦੇ ਹਿਰਦੇ ਅੰਦਰ ਗਿਆਨ ਨਹੀਂ ਆਉਂਦਾ। ਤੇ ਮਹਾਰਾਜ ਹੁਣ ਆਪ ਦੇ ਦਰਸ਼ਨ ਹੋਏ ਨੇ, ਉਪਦੇਸ਼ ਹੋਇਆ, ਇਹ ਅਗਿਆਨ ਦਾ ਜਿਹੜਾ ਪੜਦਾ ਹੈ ਇਹ ਪਾਟ ਗਿਆ ਹੈ।
ਮੁਕਤ ਜੋਗ ਹੋਏਗੇ ਤਿਹ ਕਾਲਾ।
ਮਹਾਰਾਜ ਹੁਣ ਮੈਂ ਇਸ ਸਮੇਂ ਮੁਕਤੀ ਦੇ ਯੋਗ ਹੋ ਗਿਆ ਹਾਂ, ਭਾਵ ਇਹ ਜਿਹੜਾ ਪਦਾਰਥ ਸੀ ਜਿਹੜਾ ਕਦੇ ਮੈਨੂੰ ਪ੍ਰਾਪਤ ਨਹੀਂ ਸੀ ਹੋਣਾ। ਮਨੁੱਖ ਆਪਣੇ ਕਰਮਾਂ ਦੇ ਧਰਮ ਦੇ ਅਨੁਸਾਰ ਹੀ ਕਰਮ ਕਰਦਾ ਰਹੇ ਤਾਂ ਮੁਕਤ ਨਹੀਂ ਹੋ ਸਕਦਾ। ਤੇ ਜਿਸ ਦੀ ਬਿਰਤੀ ਰਾਕਸ਼ ਵਾਲੀ ਹੈ, ਤਮੋ ਗੁਣ ਧਾਰਨ ਕੀਤਾ ਹੋਇਆ, ਕਬੀਰ ਸੁਰਾ ਪਾਨ ਭੰਗ ਮਾਛਲੀ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਸਭੈ ਰਸਾਤਲ ਜਾਹੇ। ਮਹਾਰਾਜ ਕਹਿੰਦੇ ਜਿਹੜਾ ਤਮੋ ਬਿਰਤੀ ਨੂੰ ਧਾਰਨ ਕਰਕੇ, ਸੁਰਾਪਾਨ ਕਹਿੰਦੇ ਸ਼ਰਾਬ ਨੂੰ, ਮਛਲੀ ਮੱਛੀ ਖਾਂਦਾ ਹੈ, ਭੰਗ ਭੰਗ ਪੀਂਦਾ ਹੈ, ਕਹਿੰਦੇ ਉਸਦੇ ਕੀਤੇ ਹੋਏ ਤੀਰਥ ਅਠਾਠਾਂ ਤੀਰਥਾਂ ਦੇ ਇਸ਼ਨਾਨ, ਰੱਖੇ ਹੋਏ ਵਰਤ, ਫਿਰ ਕੀਤਾ ਹੋਇਆ ਨੇਮ ਦੇ ਨਾਲ ਆਪਣੇ ਨਿਯਮ ਦੇ ਅਨੁਸਾਰ ਜੋ ਜਪ ਤਪ ਹੈ, ਇਹ ਕਹਿੰਦੇ ਰਸਾਤਲ ਜਾਹੇ ਮੁੱਢੋ ਹੀ ਨਾਸ ਹੋ ਜਾਂਦਾ, ਕੋਈ ਵੀ ਨਹੀਂ ਰਹਿੰਦਾ। ਇਹਨਾਂ ਔਗਣਾਂ ਨੂੰ ਪਾਲਣੇ ਕਰਕੇ ਜਿਹੜੇ ਇੰਨੇ ਕਠਿਨ ਤਪ ਕੀਤੇ ਸਨ ਉਹ ਵੀ ਜਾਂਦੇ ਲੱਗੇ। ਤੇ ਕਹਿੰਦੇ ਇਹੋ ਜਿਹੇ ਕਰਮ ਕਰਨੇ ਕਿਉਂ ਹੈ, ਐਸਾ ਕੰਮ ਬੂਲੇ ਨਾ ਕੀਚਿਆ ਜਿਤੇ ਅੰਤ ਪਛੋਤਾਈ ਹੈ। ਤਮੋ ਬਿਰਤੀ ਬਣਾਉਣੀ ਉਹ ਕਿਉਂ ਹੈ ਕਿ ਜੇ ਪਤਾ ਹੈ ਕਿ ਸਾਡੇ ਕੀਤੇ ਹੋਏ ਕਰਮ ਵੀ ਇਹਨਾਂ ਨੇ ਭਸਮ ਕਰ ਦੇਣੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਸਤੋ ਗੁਣੀ ਬਿਰਤੀ ਧਾਰਨ ਕਰਕੇ ਰੱਖ। ਸਤੋ ਗੁਣੀ ਸੰਤੋਖ ਵਾਲੀ ਬਿਰਤੀ ਹੈ, ਜਥਾ ਲਾਭ ਤਥਾ ਸੰਤੁਸ਼ਟ। ਜਿਹੋ ਜਿਹਾ ਜੀਵਨ ਦੇ ਵਿੱਚ ਪਰਮੇਸ਼ਰ ਨੇ ਪ੍ਰਾਰਭ ਦੇ ਵਿੱਚ ਦੇ ਦਿੱਤਾ, ਉਸੇ ਦੇ ਉੱਪਰ ਸੰਤੋਖ ਧਾਰਨ ਕਰਕੇ ਮਾਲਕ ਦਾ ਸ਼ੁਕਰਾਨਾ ਕਰ ਕਿ ਹੇ ਮਾਲਕ, ਪਤਾ ਨਹੀਂ ਅਸੀਂ ਕਿੰਨਿਆਂ ਜਨਮਾਂ ਦੇ ਪਹਿਲਾਂ ਵਿਛੜੇ ਹੋਏ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਿਰਪਾ ਕਰੋ ਮਹਾਰਾਜ, ਇਸ ਜਨਮ ਦੇ ਵਿੱਚ ਮੇਲ ਲਵੋ। ਤੇ ਇਹ ਰਾਜਨ ਦੇਵਲੂਤ ਰਾਕਸ਼ ਕਹਿੰਦਾ, ਮਹਾਰਾਜ ਹੁਣ ਮੈਂ ਮੁਕਤੀ ਦੇ ਯੋਗ ਹੋ ਗਿਆ, ਆਪਦੇ ਦਰਸ਼ਨ ਹੋ ਗਏ ਨੇ, ਗਿਆਨ ਹੋ ਗਿਆ, ਮੈਂ ਉਪਦੇਸ਼ ਦੀ ਕਮਾਈ ਕਰਾਂਗਾ।
ਇੱਕ ਮੰਤਰੀ ਪੁਨ ਦੁਤੇ ਪੁਹਾਲਾ।
ਇੱਕ ਇਹ ਮੰਤਰੀ ਸੀ ਰਾਜੇ ਦੇ ਨਾਲ, ਦੂਸਰਾ ਇਹ ਰਾਜਾ।
ਕੇਤਿਕ ਦਿਨ ਤੈ ਰਹੇ ਗੁਸਾਈ।
ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇ ਮਹਾਰਾਜ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਈ ਦਿਨ ਇਸ ਦੇਵਲੂਤ ਰਾਕਸ਼ ਰਾਜੇ ਦੇ ਪਾਸ ਰਹੇ।
ਗੁਰ ਸਿੱਖੀ ਕੀ ਰੀਤ ਚਲਾਈ।
ਸਤਿਗੁਰਾਂ ਨੇ ਇਸ ਨਗਰ ਦੇ ਵਿੱਚ ਵੀ, ਦੇਵ ਗੰਧਾਰ ਨਗਰ ਦੇ ਵਿੱਚ, ਗੁਰਸਿੱਖੀ ਦੀ ਮਰਿਆਦਾ ਪ੍ਰਪੱਕ ਕੀਤੀ।
ਸਭ ਰਾਕਸ਼ ਕੋ ਨਾਮ ਜਪਾਇਓ।
ਸਾਰਿਆਂ ਰਾਕਸ਼ਾਂ ਨੂੰ ਪਰਮੇਸ਼ਰ ਦਾ ਜੋ ਸ਼੍ਰੋਮਣੀ ਨਾਮ ਸੀ ਉਹ ਜਪਾਉਣਾ ਕੀਤਾ। ਅਬ ਕਲੂ ਆਇਓ ਰੇ ਇੱਕ ਨਾਮ ਬੋਬਹ ਬੋਬਹ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਜਾ ਕਰਕੇ ਐਸਾ ਪਰਮੇਸ਼ਰ ਦੀ ਕੀਰਤੀ ਦਾ ਹੋਕਾ ਦਿੱਤਾ, ਜਿਸ ਥਾਂ ਤੇ ਵੀ ਜਾਂਦੇ ਨੇ, ਜਿਸ ਹਿਰਦੇ ਦੇ ਨਾਲ ਮਿਲਾਪ ਕਰ ਦਿੰਦੇ ਨੇ, ਉਸਦੇ ਹਿਰਦੇ ਦੇ ਅੰਦਰ ਉਹ ਗੁਫਾ ਪਰਮੇਸ਼ਰ ਦੇ ਮੰਦਰ ਦੀ ਬਣਾ ਦਿੰਦੇ ਨੇ, ਔਰ ਉਸੇ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਸ ਹੁੰਦਾ, ਕੀਰਤਨ ਹੁੰਦਾ ਹੈ। ਇਹ ਸਾਰਿਆਂ ਰਾਕਸ਼ਾਂ ਨੂੰ, ਜਿੰਨੀ ਵੀ ਇਹ 17 ਲੱਖ ਦੀ ਫੌਜ ਚੜ੍ਹ ਕੇ ਆਈ ਤੇ ਜਿੰਨੇ ਵੀ ਨਗਰ ਦੇ ਵਿੱਚ ਹੋਰ ਨੇ, ਸਾਰੇ ਪਰਮੇਸ਼ਰ ਦੇ ਨਾਮ ਦੇ ਜਪਾਉਣ ਵਾਲੇ ਬਣਾਏ।
ਆਮਿਖ ਖਾਨ ਤਨਹਿ ਤਜਵਾਯੋ।
ਔਰ ਰਾਜੇ ਦਾ ਜਿਹੜਾ ਆਮਖ ਨਾਮ ਹੁੰਦਾ ਮਾਸ ਦਾ, ਮਾਸ ਖਾਣ ਦਾ ਜਿਹੜਾ ਬਹਾਨਾ ਸੀ ਜਾਂ ਆਦਤ ਪਈ ਹੋਈ ਸੀ, ਇਹ ਰਾਜੇ ਦੀ ਛਡਾ ਦਿੱਤੀ।
ਜੀਵ ਘਾਤ ਕੋ ਕੀ ਬਾਣ ਬਸਾਰੀ,
ਫਿਰ ਜੀਵਾਂ ਨੂੰ ਮਾਰਨ ਦੀ ਜਿਹੜੀ ਬਾਣ ਆਦਤ ਸੀ ਉਹ ਵੀ ਛਡਾ ਦਿੱਤੀ ਕਿ ਕਿਸੇ ਦੇ ਨਾਲ ਵੀ ਹਿੰਸਾ ਨਹੀਂ ਕਰਨੀ, ਕਿਸੇ ਜੀਵ ਨੂੰ ਮਾਰਨਾ ਨਹੀਂ ਹੈ।
ਸਤ ਸੰਗਤ ਕਰ ਹੀ ਸੁਖ ਬਾਰੀ,
ਔਰ ਜੋ ਸੁੱਖਾਂ ਨੂੰ ਦੇਣ ਵਾਲੀ ਸਤ ਸੰਗਤ ਹੈ ਉਹ ਰਾਜਨ ਕਰਿਆ ਕਰੋ। ਸਾਰੇ ਨਗਰ ਨੂੰ ਸਤਸੰਗੀ ਬਣਾ ਦਿੱਤਾ।
ਭੇ ਤਿਆਰ ਜਬ ਚਲਨੇ ਹੇਤਾ,
ਜਦੋਂ ਚੱਲਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਗੰਧਾ ਦੇਵ ਗੰਧਾਰ ਨਗਰ ਤੋਂ ਅੱਗੇ ਨੂੰ ਰਾਜੇ ਨੂੰ ਕਿਹਾ ਕਿ ਅਸੀਂ ਹੁਣ ਜਾਣਾ ਹੈ।
ਭਨਤ ਭਏ ਬੇਦੀ ਕੁਲ ਕੇਤਾ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਮਹਾਰਾਜ ਜੀ ਨੇ ਰਾਜੇ ਨੂੰ ਕਿਹਾ।
ਸੁਧਰ ਸੈਨ ਜੋ ਭੂਪ ਮਹਾਨਾ,
ਐ ਦੇਵਲੂਤ ਰਾਜਨ ਜੋ ਸੁਧਰ ਸੈਨ ਰਾਜਾ ਹੈ।
ਦੇਵਲੂਤ ਮਾਨ ਹੋਤੇ ਆਨਾ,
ਐ ਦੇਵਲੂਤ ਰਾਜਨ ਉਸ ਦੀ ਮਾਨ ਆਗਿਆ ਮੰਨਣਾ ਕਰੀ, ਉਸ ਦੇ ਅਧੀਨ ਹੋ ਕਰਕੇ ਰਹੀ।
ਹਿੰਸਾ ਨਹੀਂ ਜੀਵ ਕੀ ਕੀਜੈ,
ਹੁਣ ਤੋਂ ਕਦੇ ਵੀ ਕਿਸੇ ਜੀਵ ਨੂੰ ਤੁਸੀਂ ਨਹੀਂ ਮਾਰਨਾ ਹੈ, ਕਿਸੇ ਨੂੰ ਦੁੱਖ ਨਹੀਂ ਦੇਣਾ।
ਸਤਿਗੁਰ ਜਾਪ ਜਪੋ ਦੁੱਖ ਛੀਜੈ,
ਔਰ ਇਹ ਜਿਹੜਾ ਦੁੱਖਾਂ ਨੂੰ ਸੰਤਾਪ ਨੂੰ ਕੱਟਣ ਵਾਲਾ ਪਰਮੇਸ਼ਰ ਦਾ ਨਾਮ ਹੈ ਉਸ ਦਾ ਜਾਪ ਜਪਣਾ ਕਰਿਓ, ਕਿਉਂਕਿ ਜੇ ਤਾਂ ਪਰਮੇਸ਼ਰ ਦਾ ਨਾਮ ਜਪਦੇ ਰਹੋਗੇ ਸਾਰੇ ਦੁੱਖ ਇਹ ਭਸਮ ਹੁੰਦੇ ਰਹਿਣਗੇ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਜੇ ਸੁੱਖ ਚਾਹੁੰਦੇ ਹੋ ਤੇ ਪਰਮੇਸ਼ਰ ਦਾ ਨਾਮ ਜਪਿਓ, ਸਾਰੇ ਸੁੱਖ ਆ ਕਰਕੇ ਦਰ ਤੇ ਖੜ ਜਾਣਗੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੇ, ਜੋ ਹਰ ਹਿਰਦੈ ਸਦਾ ਵਿਸਾਏ, ਸਾਰੇ ਸੁੱਖ ਆ ਜਾਣਗੇ, ਦੁੱਖ ਨਾਸ ਹੋ ਜਾਣਗੇ।
ਦੋਹਰਾ ਦੇਵਲੂਤ ਬੋਲਿਓ ਤਬ ਹੈ,
ਤਦੋਂ ਦੇਵਲੂਤ ਰਾਜਾ ਮਹਾਰਾਜ ਨੂੰ ਬੇਨਤੀ ਕਰਨ ਲੱਗਾ।
ਮੁਝ ਤੇ ਉਤਮ ਧੂਰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੇ ਨਾਲੋਂ ਤਾਂ ਇਹ ਧਰਤੀ ਦੀ ਮਿੱਟੀ ਪਵਿੱਤਰ ਹੈ, ਇਹ ਵੀ ਮੇਰੇ ਨਾਲੋਂ ਚੰਗੀ ਹੈ।
ਸ਼ਕਤ ਨਹੀਂ ਤ੍ਰਿਣ ਤੋ ਰਿਹਾ,
ਮਹਾਰਾਜ ਹੁਣ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤ੍ਰਿਣ ਨਾਮ ਹੁੰਦਾ ਕੱਖ ਦਾ, ਮੈਂ ਕੱਖ ਨੂੰ ਵੀ ਤੋੜ ਸਕਾਂ, ਇੰਨੀ ਵੀ ਮੇਰੇ ਕੋਲ ਸ਼ਕਤੀ ਨਹੀਂ ਰਹੀ ਹੈ।
ਸੁਣਿਆ ਸ਼੍ਰੀ ਜਗ ਮੂਲ,
ਹੈ ਜਗਤ ਦੇ ਮੂਲ ਕਾਰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਗਤ ਦੀ ਕਲਿਆਣਕਾਰੀ ਉਪਦੇਸ਼ ਦੇਣ ਵਾਲੇ ਮਹਾਰਾਜ, ਮੇਰੀ ਬੇਨਤੀ ਪ੍ਰਵਾਨ ਕਰੋ।
ਚੌਪਈ ਰਾਵਰ ਕੀ ਆਇਸ ਧਰ ਸੀਸਾ,
ਮਹਾਰਾਜ ਮੈਂ ਆਪ ਜੀ ਦੀ ਆਗਿਆ ਆਪਣੇ ਸਿਰ ਦੇ ਉੱਪਰ ਰੱਖਦਾ ਹਾਂ।
ਸੁਧਰ ਸੈਨ ਅਬ ਭਾ ਮਮ ਈਸ਼ਾ,
ਮਹਾਰਾਜ ਸੁਧਰ ਸੈਨ ਨੂੰ ਮੈਂ ਆਪਣਾ ਮਾਲਕ ਸਵਾਮੀ ਜਾਣਦਾ ਹਾਂ।
ਗਗਨ ਸਮੇਂ ਰਾਖਸ਼ ਮਿਲ ਸਾਰੇ,
ਜਿੰਨੇ ਵੀ ਇਹ ਰਾਖਸ਼ ਸਨ ਕਾਲੀਆਂ ਆਕਾਸ਼ ਦੀਆਂ ਘਟਾਂ ਦੇ ਵਾਂਗ,
ਸ਼੍ਰੀ ਗੁਰੂ ਕੇ ਪਦ ਕਮਲ ਜੁਹਾਰੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਨ ਵਾਸਤੇ ਸਾਰਿਆਂ ਰਾਖਸ਼ਾਂ ਨੇ ਇਵੇਂ ਡੰਡਵਤਾਂ ਕੀਤੀਆਂ ਕਿ ਮਹਾਰਾਜ ਸਾਨੂੰ ਵੀ ਬਖਸ਼ ਲਓ, ਆਪਣੇ ਸਿੱਖ ਬਣਾ ਲਓ।
ਸ਼੍ਰੀ ਨਾਨਕ ਸ਼੍ਰੀ ਨਾਨਕ ਨਾਮੂ,
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਵੇਂ ਆਪਣੇ ਆਪਣੇ ਮੁਖਾਰਬਿੰਦ ਤੋਂ ਨਾਮ ਜਪਦੇ ਨੇ।
ਸਿਮਰਨ ਕਰਨ ਲੱਗੇ ਅਭੈ ਰਾਮੂ,
ਸਤਿਗੁਰੂ ਮਹਾਰਾਜ ਜੀ ਦਾ ਸੁੰਦਰ ਦਿੱਤਾ ਹੋਇਆ ਉਪਦੇਸ਼ ਵਾਹਿਗੁਰੂ ਸ਼ਬਦ ਹੈ, ਇਸ ਦਾ ਸਿਮਰਨ ਕਰਨ ਲੱਗੇ।
ਵਿਦਾ ਹੋਏ ਗਮਨੇ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੇਵ ਗੰਧਾਰ ਤੋਂ ਵਿਦਾ ਹੋ ਕਰਕੇ ਹੁਣ ਹੋਰ ਨਗਰ ਨੂੰ ਚੱਲੇ ਨੇ।
ਕਿਤ ਅਵਨੀ ਕਿਤ ਸਾਗਰ ਪਾਨੀ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸਤਿਗੁਰੂ ਮਹਾਰਾਜ ਚੱਲਦੇ ਚੱਲਦੇ ਕਦੇ ਤਾਂ ਧਰਤੀ ਆ ਜਾਂਦੀ ਹੈ, ਕਦੇ ਸਮੁੰਦਰ ਵਿੱਚ ਪਾਣੀ ਆ ਜਾਂਦਾ, ਇਸ ਤਰੀਕੇ ਦੇ ਨਾਲ ਜਾ ਰਹੇ ਸਨ।
ਚਲੇ ਜਾਹੇ ਇੱਕ ਸਾਰ ਅਗਾਰੀ,
ਮਹਾਰਾਜ ਇੱਕ ਸਾਰ ਲਗਾਤਾਰ ਭਾਵ ਕਿਤੇ ਵੀ ਠਹਿਰਾਵ ਰੁਕਦੇ ਨਹੀਂ, ਰਾਤ ਦਿਨ ਦਾ ਪੈਂਡਾ ਤੈਅ ਕਰਦੇ ਹੋਏ ਚੱਲੇ ਜਾਂਦੇ ਨੇ।
ਆਏ ਗਯੋ ਕਾਨਨ ਤਬ ਭਾਰੀ,
ਤਦੋਂ ਰਸਤੇ ਦੇ ਵਿੱਚ ਇੱਕ ਭਾਰੀ ਜੰਗਲ ਆਇਆ।
ਫੂਲ ਫਲਨ ਸੋ ਪੂਰਨ ਰੂਰਾ,
ਜਿਸ ਜੰਗਲ ਦੇ ਵਿੱਚ ਫੁੱਲਾਂ ਦੇ ਬਗੀਚੇ ਵੀ ਬਹੁਤ ਸੁੰਦਰ ਨੇ, ਔਰ ਇਸੇ ਤਰ੍ਹਾਂ ਫਲਾਂ ਦੇ ਦਰਖਤ ਵੀ ਬਹੁਤ ਸੁੰਦਰ ਸੋਭ ਰਹੇ ਸਨ।
ਕਿਤੀ ਦੂਰ ਲਾ ਦੀਸਤ ਪੂਰਾ,
ਕਿਤਨੀ ਦੂਰ ਤੱਕ ਵੀ ਨਿਗਾਹ ਮਾਰ ਕੇ ਦੇਖ ਲਈਏ, ਇਹ ਜੰਗਲ ਹੀ ਜੰਗਲ ਨਜ਼ਰ ਆਉਂਦਾ ਸੀ, ਫੁੱਲਾਂ ਦੇ ਬਗੀਚੇ ਹੀ ਨਜ਼ਰ ਆਉਂਦੇ ਸਨ।
ਤਾਂ ਕਿ ਪਹੁੰਚੇ ਜਾਏ ਮਝਾਰਾ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਜੰਗਲ ਵੱਲ ਨੂੰ ਹੋਵੇ, ਔਰ ਜੰਗਲ ਦੇ ਵਿਚਕਾਰ ਜਾ ਕੇ ਬੈਠ ਗਏ।
ਦੇਖੀ ਬਨ ਮਾਨਸ ਕੀ ਡਾਰਾ,
ਤੇ ਉੱਥੇ ਅਸੀਂ ਕੀ ਦੇਖਿਆ ਮਹਾਰਾਜ, ਇੱਕ ਬਨ ਮਾਨਸ, ਬਨ ਮਾਨਸ ਹੁੰਦੇ ਜੰਗਲ ਦੇ ਵਾਸੀ, ਜਿਨ੍ਹਾਂ ਦਾ ਅੱਧਾ ਕੋ ਸਰੀਰ ਤਾਂ ਮਨੁੱਖਾਂ ਵਾਲਾ, ਅੱਧਾ ਕੋ ਬਾਂਦਰਾਂ ਦੀ ਜਾਤੀ ਵਾਲਾ, ਪਰ ਇਹ ਬਨ ਮਾਨਸ ਬਾਂਦਰਾਂ ਨਾਲੋਂ ਕੁਝ ਸਿਆਣੇ ਗਿਣੇ ਗਏ ਨੇ, ਕਿਉਂਕਿ ਇਹਨਾਂ ਦੇ ਕੋਲ ਕੁਝ ਕੁ ਸਮਝ ਹੁੰਦੀ ਹੈ, ਤੇ ਜਦੋਂ ਇਹਨਾਂ ਦੀ ਇੱਕ ਡਾਰ ਵੇਖੀ, ਭਾਵ ਬੜਾ ਭਾਰੀ ਦਲ ਦੇਖਿਆ।
ਬਾਲ ਵਿਸਾਲ ਦਿਗੰਬਰ ਅੰਗਾ,
ਜਿਨ੍ਹਾਂ ਦੇ ਬਹੁਤ ਲੰਬੇ ਲੰਬੇ ਵਾਲ ਨੇ ਸਰੀਰ ਦੇ ਉੱਪਰ, ਔਰ ਬਹੁਤ ਵੱਡੇ ਵੱਡੇ ਅੰਗ ਹਨ।
ਰੂਪ ਭਿਆਨਕ ਮੇਚਕ ਰੰਗਾ,
ਬੜੇ ਭਿਆਨਕ ਸਰੂਪ ਦੇ ਕਾਲੇ ਰੰਗ ਦੀਆਂ ਡਾਰਾਂ ਜਾ ਰਹੀਆਂ ਨੇ।
ਪਸ਼ੂ ਸਮਾਨ ਕਿਰਿਆ ਜਿਨ ਕੇਰੀ,
ਜਿਨ੍ਹਾਂ ਦੇ ਕਰਮ ਜਿਹੜੇ ਨੇ ਉਹ ਪਸ਼ੂਆਂ ਦੇ ਸਮਾਨ ਹਨ। ਆਪਣੀ ਕਿਰਿਆ ਚੱਲਦੇ ਹੋਏ ਜੋ ਕਰਦੇ ਨੇ ਪਸ਼ੂਆਂ ਦੇ ਸਮਾਨ ਕਰਦੇ ਨੇ ਕਿ ਮਾੜੇ ਨੂੰ ਡਰ ਦੇਣਾ ਤੇ ਤਗੜੇ ਤੋਂ ਡਰ ਜਾਣਾ, ਇੱਕ ਦੂਜੇ ਨੂੰ ਢੁੱਡਾ ਮਾਰਨੀਆਂ, ਇੱਧਰ ਉੱਧਰ ਮੂੰਹ ਮਾਰਨਾ, ਇਸ ਤਰ੍ਹਾਂ ਦਾ ਚੀਕ ਚਿਹਾੜਾ ਪਾਉਣਾ, ਜਿਸ ਨੂੰ ਘੱਟ ਸਮਝ ਹੋਵੇ ਉਹ ਇੰਨੇ ਹੀ ਕਰਦੇ ਨੇ। ਪੰਡਿਤ ਹਰਦਿਆਲ ਜੀ ਕਹਿੰਦੇ, ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਜਿਨ੍ਹਾਂ ਦੇ ਕੋਲ ਗਿਆਨ ਨਹੀਂ ਹੈ, ਚਾਹੇ ਉਹ ਮਨੁੱਖ ਜਾਤੀ ਦੇ ਵੀ ਨੇ, ਉਹਨਾਂ ਨੂੰ ਪਸ਼ੂਆਂ ਦੇ ਸਮਾਨ ਹੀ ਗਿਣੋ, ਕਿਉਂਕਿ ਉਹਨਾਂ ਦੇ ਕੋਲ ਆਪੋ ਬਿਰਤੀ ਨਹੀਂ ਹੈ। ਇਸ ਬੁੱਧੀ ਤੋਂ ਗਿਆਨ ਨਹੀਂ ਲੈ ਸਕਦੇ। ਸੌਣਾ ਖਾਣਾ ਇਸ ਤਰ੍ਹਾਂ ਤਗੜੇ ਤੋਂ ਡਰ ਜਾਣਾ, ਮਾੜੇ ਨੂੰ ਡਰਾ ਦੇਣਾ, ਇਹ ਇੱਕੋ ਜਿਹੀ ਬਿਰਤੀ ਹੈ ਪਸ਼ੂਆਂ ਦੀ ਵੀ ਤੇ ਮਨੁੱਖ ਦੀ ਵੀ, ਪਰ ਵਿਸ਼ੇਸ਼ਤਾ ਹੀ ਇੱਕੋ ਹੀ ਹੈ ਜੇ ਇਸ ਦੇ ਕੋਲ ਆਪਣਾ ਗਿਆਨ ਹੈ। ਹੁਣ ਇਹਨਾਂ ਜਿਹੜੇ ਬਨ ਮਾਨਸ ਦੇ, ਇਹਨਾਂ ਦੇ ਕੋਲ ਬਹੁਤਾ ਗਿਆਨ ਨਹੀਂ ਹੈ, ਇਸ ਵਾਸਤੇ ਇਹਨਾਂ ਦੇ ਕਰਮ ਪਸ਼ੂਆਂ ਵਾਲੇ ਨੇ ਤੇ ਇਹਨਾਂ ਦੇ ਸਮਾਨ ਹੀ ਕਰਮ ਕਰਦੇ ਹੋਏ ਜਾ ਰਹੇ ਹਨ।
ਮਰਦਾਨੇ ਜਬ ਡਾਰ ਸੁਹੇਰੀ,
ਤੇ ਭਾਈ ਮਰਦਾਨਾ ਜੀ ਨੇ ਮਹਾਰਾਜ ਜਦੋਂ ਇਹ ਬਨ ਮਾਨਸਾਂ ਦੀ ਡਾਰ ਦੇਖੀ,
ਭੈ ਕਰ ਪ੍ਰਭੂ ਸੁਗਿਰਾ ਇਲਾਈ,
ਮਨ ਦੇ ਅੰਦਰ ਡਰਨ ਘਰ ਧਾਰਨ ਕੀਤਾ ਔਰ ਮਹਾਰਾਜ ਨੂੰ ਬੇਨਤੀ ਕਰਨ ਲੱਗਾ,
ਬਨ ਮੈਂ ਕਿਆ ਇਹ ਵੱਡੀ ਬਲਾਈ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਸ ਜੰਗਲ ਦੇ ਵਿੱਚ ਇਹ ਕਿਹੋ ਜਿਹੀਆਂ ਵੱਡੀਆਂ ਬਲਾਵਾਂ ਹਨ।
ਗਿਣਤੇ ਮੋਕੋ ਲਗਹਿ ਅਤੰਕਾ,
ਮਹਾਰਾਜ ਇਹਨਾਂ ਤੋਂ ਮੈਨੂੰ ਅਤੰਕਾ ਨਾਮ ਡਰਦਾ ਹੁੰਦਾ, ਡਰ ਲੱਗਦਾ ਹੈ।
ਸੁਣ ਬੋਲੇ ਸ਼੍ਰੀ ਬਦਨਮਿਅੰਕਾ,
ਕਮਲ ਸਰੀਖੇ ਮੁਖੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ,
ਬਨ ਮਾਨਸ ਇਨ ਕੋ ਪਹਿਚਾਨੋ,
ਭਾਈ ਮਰਦਾਨਾ ਜੀ ਇਹਨਾਂ ਦੀ ਜਾਤੀ ਬਨ ਮਾਨਸਾਂ ਦੀ ਪਹਿਚਾਨਣਾ ਕਰੋ। ਇਹਨਾਂ ਨੂੰ ਬਨ ਮਾਨਸ ਕਹਿੰਦੇ ਨੇ, ਜੰਗਲ ਦੇ ਵਾਸੀ ਕਿਹਾ ਜਾਂਦਾ ਹੈ।
ਕਿਉਂ ਹਿਰਦੇ ਡਰ ਤੁਜਨੇ ਮਾਨੋ,
ਤੁਸੀਂ ਕਿਉਂ ਜਾਣ ਕੇ ਹਿਰਦੇ ਵਿੱਚ ਡਰ ਲਿਆ ਹੋਇਆ ਹੈ। ਅਸੀਂ ਬਾਹਰ ਦੇ ਮਨੁੱਖ ਹਾਂ, ਇਹ ਜੰਗਲ ਦੇ ਮਨੁੱਖ ਨੇ, ਫਰਕ ਤਾਂ ਇੰਨਾ ਕੀ ਹੈ ਤੇ ਕਿਉਂ ਡਰਦੇ ਹੋ ਇਹਨਾਂ ਕੋਲੋਂ।
ਹਮੈ ਬਿਲੋਕਾ ਤਿੰਨੇ ਜਬ ਹੀ,
ਜਦੋਂ ਇਹਨਾਂ ਨੇ ਸਾਨੂੰ ਦੇਖ ਲਿਆ,
ਭਾਗ ਚੱਲੇ ਡਰ ਕੇ ਉਰ ਸਭ ਹੀ।
ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਇਸ ਵੇਲੇ ਉਹ ਸਾਰੀ ਡਰ ਦੀ ਡਰ ਉਸੇ ਵੇਲੇ ਨੱਠ ਗਈ, ਜਦੋਂ ਹੀ ਸਾਨੂੰ ਦੇਖਿਆ ਕਿ ਇਹ ਮਨੁੱਖ ਆ ਗਏ ਨੇ ਤੇ ਪਤਾ ਨੀ ਉਹਨਾਂ ਨੂੰ ਕੀ ਹੋਇਆ, ਉਹ ਸਾਰੀ ਡਰ ਇੱਕੋ ਵਾਰ ਭੱਜ ਗਈ।
ਰਹਿਓ ਏਕ ਠਾਂਡਾ ਤੇ ਥਾਈ,
ਇਸ ਵੇਲੇ ਉਹਨਾਂ ਦੀ ਡਰ ਦੇ ਵਿੱਚੋਂ, ਉਹਨਾਂ ਦੇ ਦਲ ਦੇ ਵਿੱਚੋਂ ਇੱਕ ਜਿਹੜਾ ਬਨ ਮਾਨਸ ਸੀ ਉਹ ਉਸ ਜਗ੍ਹਾ ਦੇ ਉੱਪਰ ਖੜਾ ਰਿਹਾ ਔਰ ਸਾਨੂੰ ਦੇਖਦਾ ਰਿਹਾ।
ਔਰ ਗਏ ਸਭ ਦੂਰ ਭਲਾਈ,
ਹੋਰ ਬਾਕੀ ਦੇ ਜਿਹੜੇ ਸਨ ਉਹ ਬਹੁਤ ਦੂਰ ਭੱਜ ਗਏ।
ਮੈਂ ਬੂਝਿਓ ਤਬ ਤਿਹ ਕੇ ਸਾਥਾ,
ਭਾਈ ਬਾਲਾ ਜੀ ਕਹਿੰਦੇ ਤੇ ਇਸ ਵੇਲੇ ਮਹਾਰਾਜ ਮੈਂ ਉਹ ਬਨ ਮਾਨਸ ਨੂੰ ਪੁੱਛਿਆ,
ਕੋ ਹੈ ਤੂੰ ਕਹੇ ਨਿਜ ਗਾਥਾ,
ਤੂੰ ਕੌਣ ਹੈ, ਆਪਣਾ ਸਰੂਪ ਮੈਨੂੰ ਕਹਿ ਕਰਕੇ ਪ੍ਰਗਟ ਕਰਕੇ ਦੱਸ ਕਿ ਤੁਹਾਡਾ ਇਹੋ ਜਿਹਾ ਆਕਾਰ ਕਿਵੇਂ ਦਾ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਇਹੋ ਜਿਹੇ ਜਦ ਸਵਾਲ ਕੀਤੇ,
ਸੁਣ ਤੇ ਉੱਚੇ ਚੀਕ ਪੁਕਾਰੀ,
ਤੇ ਮੇਰੀਆਂ ਗੱਲਾਂ ਨੂੰ ਸੁਣ ਕਰਕੇ ਤੇ ਉਸਨੇ ਉੱਚੀ ਸਾਰੀ ਚੀਕ ਮਾਰੀ,
ਲਖੀ ਨਾ ਪਸ਼ੂ ਸਮਾਨ ਉਚਾਰੀ।
ਲਖੀ ਨਾ ਕਹਿੰਦੇ ਮੈਂ ਜਾਣਿਆ ਨੀ, ਕਿਉਂਕਿ ਜੇ ਤਾਂ ਉਸਦੀ ਆਵਾਜ਼ ਜਾਂ ਉਸਦੇ ਬੋਲ ਸ਼ਬਦਾਂ ਦੇ ਵਿੱਚ ਹੁੰਦੇ ਤੇ ਫਿਰ ਤਾਂ ਪਛਾਣ ਆ ਸਕਦੀ ਸੀ ਕਿ ਇਹ ਕੀ ਬੋਲਦਾ ਜਾਂ ਕੀ ਕਹਿੰਦਾ, ਪਰ ਉਸਦਾ ਸ਼ਬਦ ਕੋਈ ਨੀ ਸੀ, ਪਸ਼ੂਆਂ ਦੇ ਸਮਾਨ ਉਹਨਾਂ ਦੀ ਬੋਲੀ ਸੀ। ਉਸਨੇ ਉੱਚੀ ਸਾਰੀ ਇਹ ਚਿੰਗਾਰ ਮਾਰੀ ਹੈ,
ਪੂਜੇ ਮੈਂ ਤਬ ਹੀ ਗੁਣ ਐਨਾ,
ਤਦੋਂ ਮੈਂ ਨਾ ਜਾਣ ਸਕਿਆ ਕਿ ਇਸ ਨੇ ਮੈਨੂੰ ਕੀ ਸੰਕੇਤ ਦਿੱਤਾ, ਮੈਨੂੰ ਉਸਦੀ ਕੋਈ ਸਮਝ ਨਾ ਆਈ। ਤੇ ਜਗਤ ਦੇ ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਵੇਲੇ ਮੈਂ ਬੇਨਤੀ ਕਰਕੇ ਪੁੱਛਿਆ,
ਕਿਉਂ ਨਹ ਇਹ ਬੋਲਤ ਸ਼ੁਭ ਬੈਨਾ,
ਸਤਿਗੁਰੂ ਮਹਾਰਾਜ ਇਹ ਕਿਉਂ ਨੀ ਬੋਲ ਸਕਦੇ, ਇਹਨਾਂ ਦੇ ਅੰਦਰੋਂ ਕਿਉਂ ਨੀ ਸ਼ਬਦ ਦੀ ਆਵਾਜ਼ ਆ ਸਕਦੀ, ਇਸਨੇ ਕਿਉਂ ਚੀਕ ਮਾਰੀ ਹੈ।
ਮਾਨੁਕ ਸੇ ਇਨਕੇ ਸਰਬੰਗਾ,
ਇਹਨਾਂ ਦੇ ਜਿਹੜੇ ਅੰਗ ਪ੍ਰਤੰਗ ਨੇ ਸਰੀਰ ਦੇ ਉਹ ਸਾਰੇ ਮਨੁੱਖਾਂ ਵਰਗੇ ਨੇ, ਪਰ ਇਹਨਾਂ ਦੀ ਆਵਾਜ਼ ਮਨੁੱਖਾਂ ਵਰਗੀ ਕਿਉਂ ਨਹੀਂ ਹੈ।
ਹਮਕੋ ਪਿਖ ਭਾਗੇ ਡਰ ਸੰਗਾ,
ਫਿਰ ਸਾਨੂੰ ਵੇਖ ਕਰਕੇ ਇਹ ਸਾਰੀ ਡਰ ਦੀ ਡਰ ਭੱਜ ਗਈ।
ਸ਼੍ਰੀ ਗੁਰੂ ਕਹੇ ਬੈਨ ਇਨ ਐਸੇ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਦੇ ਬੋਲ ਇਸੇ ਤਰ੍ਹਾਂ ਦੇ ਨੇ। ਹਰੇਕ ਜਾਨਵਰ ਦੀ ਆਪਣੀ ਆਵਾਜ਼ ਹੈ ਔਰ ਆਪਣੀ ਆਪਣੀ ਆਵਾਜ਼ ਦੇ ਵਿੱਚ ਆਪਣੇ ਨਾਲ ਦਿਆਂ ਨੂੰ ਉਹ ਸਮਝਾ ਲੈਂਦੇ ਨੇ। ਚਾਹੇ ਹੁਣ ਕੌਣੀ ਜਿਹੜੀ ਹੈ ਉਸਦੇ ਬੱਚੇ ਉਹ ਪਾਲਣ ਵਾਸਤੇ ਤਾਂ ਛੱਡ ਜਾਂਦੀ ਹੈ, ਕੋਇਲ ਪਾਲਦੀ ਰਹਿੰਦੀ ਹੈ, ਹੁਣ ਕੋਇਲ ਦੀ ਆਵਾਜ਼ ਮਿੱਠੀ ਹੈ, ਹੁਣ ਸਾਰੇ ਬੱਚਿਆਂ ਦੀ ਪ੍ਰਤਪਾਲਣਾ ਵੀ ਕੀਤੀ ਹੈ ਆਲਣੇ ਦੇ ਵਿੱਚ ਰੱਖ ਕਰਕੇ, ਤੇ ਬੱਚੇ ਨੇ ਉਸ ਕੋਇਲ ਦੀ ਬੋਲੀ ਵੀ ਸਿੱਖੀ, ਪਰ ਜਦੋਂ ਕੌਣੀ ਨੇ ਆ ਕਰਕੇ ਆਪਣੀ ਆਵਾਜ਼ ਮਾਰੀ ਤੇ ਇਸ ਵੇਲੇ ਬੱਚਿਆਂ ਨੇ ਆਪਣੀ ਜਾਤੀ ਪਛਾਣ ਲਈ ਔਰ ਆਵਾਜ਼ ਪਛਾਣਦੇ ਹੀ ਆਪਣੇ ਆਲੜੇ ਨੂੰ ਛੱਡ ਕੇ ਆਪਣੀ ਮਾਂ ਦੇ ਨਾਲ ਨਿਕਲ ਤੁਰੇ। ਕਹਿੰਦੇ ਰਹੇ ਤਾਂ ਭਾਵੇਂ ਉਸੇ ਦੇ ਕੋਲ ਹੀ ਨੇ ਪਰ ਉਹ ਆਪਣੀ ਆਵਾਜ਼ ਨੂੰ ਪਛਾਣ ਗਏ। ਆਪਣੀ ਆਪਣੀ ਜਾਤੀ ਦੀ ਹਰੇਕ ਆਪਣੀ ਆਵਾਜ਼ ਹੈ। ਸਾਡੀ ਮਨੁੱਖ ਜਾਤੀ ਦੀ ਆਪਣੀ ਆਵਾਜ਼ ਹੈ, ਪਸ਼ੂ ਜਾਤੀ ਦੀ ਆਪਣੀ ਆਵਾਜ਼ ਹੈ। ਇੱਕ ਪਸ਼ੂ ਦੂਸਰੇ ਪਸ਼ੂ ਨੂੰ ਆਪਣੀ ਆਵਾਜ਼ ਵਿੱਚ ਸਮਝਾ ਲੈਂਦਾ, ਆਪਣੀ ਬੋਲੀ ਦੇ ਵਿੱਚ ਉਸ ਨੂੰ ਘੂਰ ਕਰਕੇ ਵੀ ਰੋਕ ਲੈਂਦਾ। ਤੇ ਮਹਾਰਾਜ ਕਹਿੰਦੇ ਮਨੁੱਖ ਬੋਲ ਕੇ ਕਹਿ ਦਿੰਦਾ, ਫਰਕ ਇੰਨਾ ਕੀ ਹੈ। ਇਸ ਵਾਸਤੇ ਇਹਨਾਂ ਦੀ ਇਹੋ ਹੀ ਆਵਾਜ਼ ਹੈ।
ਨਹੀਂ ਪਨਤ ਮਾਨੁਖ ਬਚ ਜੈਸੇ,
ਇਹ ਮਨੁੱਖਾਂ ਦੇ ਵਾਂਗ ਬਚਨ ਨਹੀਂ ਕਰ ਸਕਦੇ।
ਪਸ਼ੂ ਸਮਾਨ ਅਹੈ ਅਣਜਾਣੇ,
ਇਹ ਪਸ਼ੂਆਂ ਦੇ ਵਾਂਗ ਵਿਚਾਰੇ ਅਣਜਾਣ ਨੇ, ਇਹ ਬੋਲ ਨਹੀਂ ਸਕਦੇ, ਇਹਨਾਂ ਦੇ ਕੋਲ ਬੁੱਧੀ ਨਹੀਂ ਹੈ।
ਦਿਨ ਤੇ ਕਸ਼ੁਕ ਹੋਸ਼ ਸਰਸਾਨੇ,
ਪਰ ਉਹਨਾਂ ਪਸ਼ੂਆਂ ਦੇ ਨਾਲੋਂ ਕੁਝ ਕੁ ਇਹਨਾਂ ਨੂੰ ਗਿਆਨ ਹੈ, ਉਹਨਾਂ ਦੇ ਨਾਲੋਂ ਥੋੜੀ ਜੀ ਇਹ ਗਿਆਨ ਬੁੱਧੀ ਰੱਖਦੇ ਹਨ।
ਰਹਿਓ ਏਕ ਠਾਂਡਾ ਤਿਹ ਜੋ,
ਤੇ ਮਹਾਰਾਜ ਇਹ ਜਿਹੜਾ ਇੱਕ ਬਨ ਮਾਨਸ ਬਾਕੀ ਦੀ ਡਾਰ ਦੇ ਨਾਲ ਇੱਥੇ ਖੜਾ ਰਿਹਾ, ਇਸ ਦਾ ਕੀ ਕਾਰਨ ਹੈ।
ਬਨ ਮੈਂ ਲੈਣ ਗਇਓ ਫਲ ਸੋ,
ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤੱਕਦਾ ਹੋਇਆ ਉਸਨੇ ਦੇਖਿਆ ਕਿ ਜਗਤ ਦੇ ਮਾਲਕ ਆਏ ਨੇ, ਮਨ ਦੇ ਅੰਦਰ ਗਿਆਨ ਹੋਇਆ ਤੇ ਜੰਗਲ ਦੇ ਵਿੱਚੋਂ ਦੌੜ ਕਰਕੇ ਦੂਸਰਿਆਂ ਦੇ ਨਾਲੋਂ ਅਲੱਗ ਹੈ ਤੇ ਮਧੁਰ ਮਿੱਠੇ ਮਿੱਠੇ ਜੰਗਲ ਦੇ ਵਿੱਚੋਂ ਇਹ ਫਲ ਤੋੜ ਕੇ ਲਿਆਇਆ, ਬਹੁਤ ਸੁਹਾਵਣੇ
ਮਧੁਰ ਰਸਾਲ ਦੇਖ ਕਰ ਆਨੇ,
ਔਰ ਜਿਹੜੇ ਬੜੇ ਮਿੱਠੇ ਸਨ ਰਸਾਂ ਵਾਲੇ ਸਨ ਉਹ ਲਿਆਂਦੇ।
ਹਮ ਤੇ ਦੂਰ ਧਰੇ ਡਰ ਮਾਨੇ,
ਪਰ ਮਨ ਦੇ ਵਿੱਚ ਡਰ ਹੀ ਧਾਰਨ ਕੀਤਾ ਹੈ। ਭਾਈ ਬਾਲਾ ਜੀ ਕਹਿੰਦੇ ਸਾਡੇ ਤੋਂ ਕਿੰਨੀ ਦੂਰ ਫਾਸਲੇ ਤੇ ਹੀ ਰੱਖ ਦਿੱਤੇ ਔਰ ਉੱਥੋਂ ਹੀ ਨਮਸਕਾਰ ਕਰ ਦਿੱਤੀ।
ਬਹਰੋ ਸੋ ਪੀ ਗਯੋ ਪਲਾਈ,
ਪਰ ਉਹ ਵੀ ਫਲ ਰੱਖ ਕਰਕੇ ਨਮਸਕਾਰ ਕਰਕੇ ਮਹਾਰਾਜ ਨੂੰ ਤੱਕਦਾ ਹੋਇਆ ਸਾਡੇ ਤੋਂ ਭੱਜ ਗਿਆ।
ਮਿਲਿਓ ਸੰਗ ਆਪਣੇ ਮਹਿ ਜਾਈ,
ਤੇ ਆਪਣੇ ਜਿਹੜੇ ਨਾਲ ਦੇ ਸਾਥੀ ਸਨ ਉਹਨਾਂ ਦੇ ਨਾਲ ਦੌੜ ਕੇ ਮਿਲ ਗਿਆ।
ਰੱਬ ਜੀ ਲੇਕਰ ਫਲ ਨਿਜ ਪਾਨੇ,
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਉਹ ਫਲ ਲੈ ਲਏ।
ਕਹਿਣ ਲੱਗੇ ਗਾ ਖਾਵੋ ਮਰਦਾਨੇ,
ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਫਲ ਛਕ ਲੈਣਾ ਕਰੋ।
ਮਾਨ ਬਚਨ ਲੀਨੇ ਕਰ ਮਾਹੀ,
ਤੇ ਭਾਈ ਮਰਦਾਨਾ ਜੀ ਨੇ ਮਹਾਰਾਜ ਦੀ ਆਗਿਆ ਮੰਨ ਕੇ ਬਚਨਾਂ ਦੀ ਪ੍ਰਤਿਪਾਲਣਾ ਕਰਦਿਆਂ ਹੋਇਆ ਆਪਣੇ ਹੱਥਾਂ ਵਿੱਚ ਲੈ ਲਏ।
ਖਾਣ ਲੱਗਿਓ ਹੈ ਮਧੁਰ ਸਰਾਹੀ,
ਹੁਣ ਬੜੇ ਮਿੱਠੇ ਸਨ, ਜਦ ਇੱਕ ਫਲ ਖਾਧਾ ਤੇ ਬੜਾ ਮਿੱਠਾ, ਤੇ ਭਾਈ ਮਰਦਾਨਾ ਜੀ ਨੇ ਲਾਲਚ ਦੇ ਵਿੱਚ ਆ ਕਰਕੇ ਸਲਾਉਂਦਿਆਂ ਹੋਇਆ ਕਿ ਮਹਾਰਾਜ ਬੜੇ ਸਵਾਦਲੇ ਨੇ, ਬੜੇ ਰਸਾਂ ਵਾਲੇ ਨੇ, ਨਾਲ ਦੀ ਨਾਲ ਇਹ ਸਲਾਘਾ ਕਰੀ ਜਾਂਦਾ, ਨਾਲੇ ਭਾਈ ਮਰਦਾਨਾ ਜੀ ਛਕੀ ਜਾਂਦੇ ਹਨ।
ਖਾਏ ਬਹੁਤ ਜਬ ਹੀ ਤ੍ਰਿਪਤਾਨਾ,
ਭਾਈ ਬਾਲਾ ਜੀ ਕਹਿੰਦੇ ਜਦੋਂ ਬਹੁਤੇ ਫਲ ਖਾ ਕਰਕੇ ਭਾਈ ਮਰਦਾਨਾ ਜੀ ਤ੍ਰਿਪਤ ਹੋ ਗਏ।
ਹੁਣ ਅਗਰਜ ਕੀਨੋ ਪ੍ਰਸਥਾਨਾ,
ਫਿਰ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਭੁੱਖ ਨੂੰ ਨਿਵਰਤ ਕਰਕੇ ਤੇ ਹੋਰ ਨਗਰ ਨੂੰ ਜਾਣ ਵਾਸਤੇ ਚਾਲੇ ਪਾਏ।
ਕਹੂੰ ਸਿੰਧ ਆਵੇ ਮਗ ਮਾਹੀ,
ਕਦੇ ਰਸਤੇ ਦੇ ਵਿੱਚ ਸਮੁੰਦਰ ਆਉਂਦਾ ਹੈ, ਕਦੇ ਧਰਤੀ ਆਉਂਦੀ ਹੈ।
ਕਹੋ ਟਾਪੂ ਧਰਨੀ ਪਰ ਜਾਹੀ,
ਕਦੇ ਮਹਾਰਾਜ ਕਿਸੇ ਟਾਪੂ ਦੇ ਵਿੱਚ ਦੀ ਗੁਜ਼ਰ ਜਾਂਦੇ ਨੇ ਤੇ ਕਦੇ ਧਰਤੀ ਦੇ ਉੱਪਰ ਦੀ ਗੁਜ਼ਰਦੇ ਹਨ।
ਕਿਤੇ ਕੁ ਦਿਵਸ ਜਬ ਕੀਨ ਪਿਆਨਾ,
ਕਈ ਦਿਨ ਮਹਾਰਾਜ ਜਦ ਇਸ ਤਰ੍ਹਾਂ ਚੱਲਦਿਆਂ ਹੋਇਆ ਬਤੀਤ ਕਰ ਜਾਂਦੇ।
ਸ਼ੁਦਾ ਸੰਗ ਬਿਹਬਲ ਮਰਦਾਨਾ,
ਭਾਈ ਮਰਦਾਨਾ ਜੀ ਨੂੰ ਭੁੱਖ ਆ ਕੇ ਤੰਗ ਕਰ ਦਿੰਦੀ ਕਿ ਮਹਾਰਾਜ ਮੈਨੂੰ ਕੁਝ ਛਕਣ ਵਾਸਤੇ ਦਿਓ, ਤੇ ਇਸ ਵੇਲੇ ਮਹਾਰਾਜ ਭਾਈ ਮਰਦਾਨਾ ਜੀ ਦੀ ਭੁੱਖ ਨੂੰ ਨਿਵਰਤ ਕਰਨ ਵਾਸਤੇ ਕੋਈ ਸਾਧਨ ਅਪਣਾ ਲੈਂਦੇ।
ਤਬ ਕਾਨਨ ਆਵਾ ਇੱਕ ਭਾਰੀ,
ਮਹਾਰਾਜ ਤੇ ਇਸ ਵੇਲੇ ਚੱਲਦਿਆਂ ਹੋਇਆ ਰਸਤੇ ਵਿੱਚ ਇੱਕ ਭਾਰੀ ਜੰਗਲ ਆਇਆ।
ਸਫਲ ਬਿਟਪ ਹੈ ਜਾਸ ਮਝਾਰੀ,
ਜਿਸ ਦੇ ਵਿੱਚ ਸਫਲ ਬਿਟਪ, ਸਫਲ ਭਾਵ ਸਹਿਤ ਫਲਾਂ ਦੇ ਜਿਹੜੇ ਬਿਟਪ ਰੁੱਖ ਸਨ ਉਹ ਮਿਲੇ।
ਪੁਸ਼ਪਨ ਪਤਰਨ ਸੋ ਬਹੁਤ ਸੁੰਦਰ,
ਔਰ ਜਿਨ੍ਹਾਂ ਦੇ ਫੁੱਲ ਜਿਹੜੇ ਸਨ, ਪੁਸ਼ਪ ਕਹਿੰਦੇ ਫੁੱਲਾਂ ਨੂੰ, ਕਹਿੰਦੇ ਪੱਤਰੇ ਤੇ ਫੁੱਲ ਉਹਨਾਂ ਦਰਖਤਾਂ ਦੇ ਬਹੁਤ ਸੁੰਦਰ ਸਨ।
ਗਮਨੇ ਸ੍ਰੀ ਗੁਰੂ ਤਿਹ ਕੇ ਅੰਦਰ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਸੁਹਾਵਣਾ ਬਾਗ ਵੇਖ ਕਰਕੇ ਤੇ ਇਸ ਦੇ ਵਿੱਚ ਪ੍ਰਵੇਸ਼ ਹੋ ਗਏ ਕਿ ਹੁਣ ਇੱਥੇ ਨਿਵਾਸ ਕਰੀਏ।
ਹਰੇ ਧਰੋਵਰ ਬ੍ਰਿੰਦ ਉਤੰਗਾ,
ਜਿਨ੍ਹਾਂ ਦੇ ਅੰਦਰ ਬਹੁਤ ਉੱਚੇ ਉੱਚੇ ਉਤੰਗਾ ਨਾਮ ਹੁੰਦਾ ਉੱਚਿਆਂ ਦਾ, ਕਹਿੰਦੇ ਉੱਚੇ ਉੱਚੇ ਸੁੰਦਰ ਫਲਾਂ ਵਾਲੇ ਦਰਖਤ ਖੜੇ ਸਨ।
ਜਿਹ ਬਨ ਮੈਂ ਨਹ ਏਕ ਬਿਹੰਗਾ,
ਜਿਸ ਜੰਗਲ ਦੇ ਵਿੱਚ ਇੱਕ ਵੀ ਬਿਹੰਗਾ ਪੰਛੀ ਨਹੀਂ ਸੀ।
ਜੰਬੁਕ ਕੇ ਹਰ ਬ੍ਰਿੰਕ ਨ ਕੁਰੰਗਾ,
ਨਾ ਜੰਬਕ ਗਿੱਦੜ ਹੈ, ਨਾ ਕਿਹਰ ਸ਼ੇਰ ਹੈ, ਨਾ ਬ੍ਰਿਕ ਇਸੇ ਤਰ੍ਹਾਂ ਸੋ ਰਿਸ਼ ਹੈ, ਕੋਈ ਵੀ ਜਾਨਵਰ ਇਸ ਜੰਗਲ ਵਿੱਚ ਦਿਖਾਈ ਨਹੀਂ ਦਿੰਦਾ।
ਸੂਕਰ ਸਸਾ ਨਾ ਰੋਜ ਮਤੰਗਾ,
ਫਿਰ ਸੂਕਰ ਸੂਰ ਸਸਾ ਸਿਹਾ, ਰੋਜ ਇੱਕ ਗਾਂਵ ਹੈ ਮਤੰਗਾ, ਹਾਥੀ ਜਿਹੜੇ ਜੰਗਲ ਦੇ ਮਹਾਨ ਜਾਨਵਰ ਹੁੰਦੇ ਨੇ, ਕਵੀ ਜੀ ਉਹਨਾਂ ਦਾ ਗਿਆਨ ਕਰਾਉਂਦੇ ਨੇ, ਕਹਿੰਦੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਿਹਾ ਨਾ ਕੋਈ ਜਾਨਵਰ ਹੈ ਨਾ ਕੋਈ ਪੰਛੀ ਹੈ।
ਜੀਵ ਨਾਮ ਜਿਹੇ ਮੈਂ ਨਹੀਂ ਕੋਈ,
ਫਿਰ ਕਹਿੰਦੇ ਜੀਵ ਨਾਮ ਦੀ ਮਨੁੱਖ ਨਾਮ ਦੀ ਤਾਂ ਵਸਤੂ ਕੀ ਲੱਭਣੀ ਸੀ ਉੱਥੇ, ਜਿਸ ਜੰਗਲ ਦੇ ਵਿੱਚ ਤਾਂ ਜਾਨਵਰ ਪੰਛੀ ਨਹੀਂ, ਉਸ ਜੰਗਲ ਦੇ ਵਿੱਚੋਂ ਮਨੁੱਖ ਕਿੱਥੋਂ ਭਾਲ ਸਕਦੇ ਸਾਂ?
ਪਰ ਉਹ ਛੂਨ ਚਹੁ ਦਿਸ਼ਤੇ ਸੋਈ,
ਚਾਰ ਸਫੇਰਿਓਂ ਇਹ ਜੰਗਲ ਛੁਨ ਮੁਨ ਪਿਆ ਹੋਇਆ ਹੈ, ਕਿਉਂਕਿ ਕੋਈ ਨਾ ਪੰਛੀ ਚਹਿਕਦਾ ਨਜ਼ਰ ਆਉਂਦਾ, ਨਾ ਕੋਈ ਜਾਨਵਰ ਟਹਿਲਕਦਾ ਨਜ਼ਰ ਆਉਂਦਾ, ਨਾ ਕੋਈ ਮਨੁੱਖ ਤੁਰਦਾ ਫਿਰਦਾ ਨਜ਼ਰ ਆਉਂਦਾ। ਕੇਵਲ ਇਸ ਜੰਗਲ ਦੇ ਵਿੱਚ ਸੁੰਦਰ ਫਲਾਂ ਵਾਲੇ ਦਰਖਤ ਜ਼ਰੂਰ ਨੇ, ਜਿਨ੍ਹਾਂ ਦੇ ਫੁੱਲ ਵੀ ਬੜੇ ਸੁੰਦਰ ਨੇ, ਪੱਤਰੇ ਵੀ ਬਹੁਤ ਸੁੰਦਰ ਨੇ, ਦੇਖਣ ਨੂੰ ਇਹ ਬਾਗ ਬਹੁਤ ਸੋਹਣਾ ਲੱਗਦਾ ਹੈ।
ਨਾਮ ਹੈ ਪਿਕ ਛਾਇਆ ਰਮਣੀਕਾ,
ਔਰ ਉਹਨਾਂ ਦੀ ਸੋਹਣੀ ਸੁੰਦਰ ਸ਼ਾਨ ਦੇਖ ਕਰਕੇ
ਬੈਠ ਗਏ ਬੇਦੀ ਕੁਲ ਟੀਕਾ,
ਬੇਦੀਆਂ ਦੀ ਕੁਲ ਦੇ ਨਿਸ਼ਾਨ ਗੁਰੂ ਮਹਾਰਾਜ ਸੁਹਾਵਣਾ ਥਾਂ ਸੋਹਣੀ ਸ਼ਾਨ ਦੇਖ ਕਰਕੇ ਦਰਖਤਾਂ ਦੇ ਹੇਠਾਂ ਬੈਠੇ।
ਇੱਕ ਮਹੂਰਤ ਬੀਤਾ ਜਬ ਹੀ,
ਇੱਕ ਘੜੀਆਂ ਜਦੋਂ ਮਹਾਰਾਜ ਨੂੰ ਬੈਠਿਆ ਹੋਇਆ ਬਤੀਤ ਹੋਈ,
ਬੋਲਿਓ ਮਰਦਾਨਾ ਬਚ ਤਬ ਹੀ,
ਤਦੋਂ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਤੱਕਦੇ ਹੋਏ ਦਰਸ਼ਨ ਕਰਦੇ ਹੋਏ ਬੋਲੇ,
ਸੁਦਾ ਸੰਗ ਬਹਿਫਲ ਮਮ ਪ੍ਰਾਨਾ।
ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਭੁੱਖ ਕਰਕੇ ਮੈਂ ਦੁਖੀ ਹਾਂ, ਔਰ ਇਸ ਭੁੱਖ ਦੇ ਨਾਲ ਵਿਆਕਲ ਹੋਏ ਹੋਏ ਦੇ ਮੇਰੇ ਪ੍ਰਾਣ ਨਿਕਲਦੇ ਨੇ।
ਆਇਸ ਦੇਹ ਕਰੋ ਫਲ ਖਾਨਾ।
ਭਾਈ ਮਰਦਾਨਾ ਜੀ ਦੇ ਮਨ ਦੇ ਅੰਦਰ ਭੁੱਖ ਤਾਂ ਭਾਵੇਂ ਥੋੜੀ ਸੀ, ਪਰ ਫਲ ਬੜੇ ਸੁੰਦਰ ਸਨ, ਵੇਖ ਕਰਕੇ ਮਨ ਲਲਚਾ ਗਿਆ ਕਿ ਇਹ ਫਲ ਖਾ ਲਵਾਂ, ਤੇ ਮਹਾਰਾਜ ਤੋਂ ਆਗਿਆ ਤੋਂ ਲੈਣ ਤੋਂ ਬਿਨਾਂ ਛੱਕਦਾ ਨਹੀਂ। ਕਿੰਨੀ ਮਹਾਨ ਗੱਲ ਹੈ ਕਿ ਅਸੀਂ ਭਾਵੇਂ ਕਿਸੇ ਸਾਧੂ ਮਹਾਤਮਾ ਦੇ ਨਾਲ ਵੀ ਹੋਈਏ ਨਾ, ਤੇ ਜੇ ਕਿਤੇ ਪਦਾਰਥ ਮਿਲ ਜਾਣ ਤੇ ਮਹਾਤਮਾ ਕਿਸੇ ਦੇ ਨਾਲ ਬੈਠੇ ਹੋਏ ਕੋਈ ਵਿਚਾਰ ਵਟਾਂਦਰਾ ਕਰਦੇ ਹੋਣ ਤੇ ਕੋਈ ਪੁੱਛ ਲਵੇ ਨਾ ਆਣ ਕੇ ਕਿ ਤੁਸੀਂ ਜਲ ਪਾਣੀ ਛਕਣਾ, ਤੇ ਬੜੇ ਸੋਹਣੇ ਸਵਾਰ ਬਣਾ ਕੇ ਕਹਿ ਦਿੰਦੇ ਕਿ ਕੋਈ ਨੀ ਮਹਾਂਪੁਰਸ਼ ਬਾਅਦ ਛਕ ਲੈਣਗੇ, ਤੁਸੀਂ ਪਹਿਲਾਂ ਲਿਆਓ ਅਸੀਂ ਛਕ ਲਈਏ, ਕਿਉਂਕਿ ਲਾਲਸਾ ਹੈ। ਤੇ ਭਾਈ ਮਰਦਾਨਾ ਜੀ ਭਾਵੇਂ ਝਿੜਕਾਂ ਵੀ ਮਿਲਦੀਆਂ ਨੇ, ਭੁੱਖ ਦੇ ਨਾਲ ਦੁਖੀ ਵੀ ਹੁੰਦੇ ਨੇ, ਪ੍ਰਾਣ ਨਿਕਲ ਤੱਕ ਵੀ ਜਾਂਦੇ ਨੇ, ਤੁਰਨ ਦੀ ਵੀ ਸਮਰੱਥਾ ਨਹੀਂ ਹੈ, ਤਾਂ ਵੀ ਮਹਾਰਾਜ ਦੀ ਆਗਿਆ ਤੋਂ ਬਿਨਾਂ ਨਹੀਂ ਛਕਦੇ, ਕਿ ਮਹਾਰਾਜ ਆਗਿਆ ਦੇਣਗੇ ਤੇ ਫੇਰ ਛਕਣਾ, ਨਹੀਂ ਤੇ ਨਹੀਂ ਛਕਣਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਦੇ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਆਗਿਆ ਦਿਓ, ਇਹ ਫਲ ਬਹੁਤ ਸੁੰਦਰ ਨੇ, ਮੈਂ ਇਹਨਾਂ ਨੂੰ ਛੱਕ ਕੇ ਆਪਣੀ ਭੁੱਖ ਮੇਟ ਲਵਾਂ।
ਕਿਤੇ ਦਿਵਸ ਬੀਤੇ ਬਿਨ ਖਾਏ,
ਮਹਾਰਾਜ ਕਈ ਦਿਨ ਚੱਲਦਿਆਂ ਹੋਇਆ ਬਤੀਤ ਹੋ ਗਏ, ਭੋਜਨ ਛਕਿਆ ਨਹੀਂ ਹੈ।
ਨਹਿ ਆਹਾਰ ਮਗ ਮੈਂ ਕਹਿ ਥਾਏ,
ਕਿਉਂਕਿ ਰਸਤੇ ਦੇ ਵਿੱਚ ਕਿਤੇ ਭੋਜਨ ਨਹੀਂ ਮਿਲਿਆ, ਨਾ ਕੋਈ ਨਗਰ ਆਇਆ, ਨਾ ਟਾਪੂ ਆਇਆ, ਨਾ ਕੋਈ ਜੰਗਲ ਆਇਆ, ਤੇ ਅਸੀਂ ਉਸ ਤਰ੍ਹਾਂ ਭੁੱਖੇ ਚੱਲਦੇ ਆ ਰਹੇ ਸਾਂ, ਇਸ ਵਾਸਤੇ ਭੁੱਖ ਲੱਗੀ ਹੈ, ਇਹ ਫਲ ਛਕਣ ਵਾਸਤੇ ਆਗਿਆ ਦਿਓ।
ਇਸ ਬਨ ਮਹਿ ਦੀਸੈ ਫਲ ਰੂਰੇ,
ਮਹਾਰਾਜ ਇਸ ਜੰਗਲ ਦੇ ਵਿੱਚ ਮੈਨੂੰ ਬਹੁਤ ਸੁੰਦਰ ਫਲ ਨਜ਼ਰ ਆਉਂਦੇ ਨੇ।
ਮਧੁਰ ਵਿਸਾਲ ਰਸਨ ਕੇ ਪੂਰੇ,
ਮਹਾਰਾਜ ਬੜੇ ਸੁੰਦਰ ਲੱਗਦੇ ਨੇ ਦੇਖਣ ਨੂੰ, ਰਸਾਂ ਵਿੱਚ ਵੀ ਭਰਪੂਰ ਲੱਗਦੇ ਨੇ, ਕਿਉਂਕਿ ਅੰਬ ਦਾ ਫਲ ਜਦੋਂ ਦਰਖਤ ਦੇ ਨਾਲ ਲਮਕਦਾ ਹੋਵੇ ਨਾ, ਤੇ ਉਸ ਨੂੰ ਦੇਖ ਕਰਕੇ ਪਤਾ ਲੱਗ ਜਾਂਦਾ ਕਿ ਇਹ ਰਸ ਵਾਲਾ ਹੈ, ਸਵਾਦਲਾ ਹੈ। ਇਸੇ ਤਰੀਕੇ ਦੇ ਨਾਲ ਹੋਰ ਅਨੇਕਾਂ ਫਲ ਨੇ ਜਿਨ੍ਹਾਂ ਨੂੰ ਦੇਖਣ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਵਿੱਚ ਰਸ ਹੈ, ਲੀਚੀ ਹੈ, ਅੰਗੂਰ ਹੈ, ਫਿਰ ਸੰਤਰਾ ਹੈ, ਮੌਸਮੀ ਹੈ, ਇਹ ਸਾਰੇ ਇਹੋ ਜਿਹੇ ਫਲਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਰਸ ਵਾਲੇ, ਸਮੈਲ ਹੀ ਇੰਨੀ ਦਿੰਦੇ ਨੇ। ਤੇ ਭਾਈ ਮਰਦਾਨਾ ਜੀ ਨੇ ਇਹੋ ਜਿਹੇ ਫਲ ਦੇਖ ਕਰਕੇ ਮਨ ਲਲਚਾ ਗਿਆ ਕਿ ਮਹਾਰਾਜ ਮੈਨੂੰ ਰਸਾਂ ਕਰਕੇ ਪੂਰੇ ਲੱਗਦੇ ਨੇ, ਔਰ ਦੇਖਣ ਨੂੰ ਵੀ ਸੁੰਦਰ ਨੇ, ਮੈਨੂੰ ਆਗਿਆ ਦਿਓ ਮੈਂ ਛਕਾਂ।
ਸ਼੍ਰੀ ਨਾਨਕ ਸੁਣ ਬਚਨ ਬਖਾਨਾ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਅਜਿਹੇ ਬਚਨ ਜਦ ਸੁਣੇ, ਬੇਨਤੀ ਸੁਣੀ, ਇਸ ਵੇਲੇ ਮਹਾਰਾਜ ਕਹਿਣ ਲੱਗੇ,
ਬੈਠੋ ਹਮਰੇ ਟਿਗ ਮਰਦਾਨਾ,
ਭਾਈ ਮਰਦਾਨਾ ਜੀ ਸਾਡੇ ਕੋਲ ਬੈਠ ਜਾਓ।
ਇਸ ਬਨ ਕੋ ਨੀਕੋ ਨਹਿ ਲਖਿਆ,
ਇਸ ਜੰਗਲ ਨੂੰ ਚੰਗਾ ਨਾ ਜਾਣ, ਕਿਉਂਕਿ ਫਲ ਦੇਖਣ ਨੂੰ ਤਾਂ ਬਹੁਤ ਸੁੰਦਰ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿੱਤ, ਫਲ ਫਿੱਕੇ ਫੁੱਲ ਵਕ ਬਕੇ, ਕੰਮ ਨਾ ਆਵੇ ਕੱਤ, ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਵੇਖਣ ਨੂੰ ਤਾਂ ਵੀ ਬੜਾ ਸੋਹਣਾ ਲੱਗਦਾ, ਪਰ ਜਦੋਂ ਪੰਛੀ ਆਉਂਦਾ ਆਸ ਲੈ ਕੇ ਆਉਂਦਾ ਕਿ ਉੱਚਾ ਹੈ, ਹੋਰ ਆਨੰਦ ਮਾਣਾਂਗਾ, ਸ਼ਾਮ ਵੀ ਇਸ ਦੀ ਮਾਣ ਲਵਾਂਗਾ, ਫਲ ਵੀ ਸੋਹਣਾ ਹੋਵੇਗਾ, ਛਕ ਲਵਾਂਗਾ, ਪਰ ਨਾ ਤੇ ਸ਼ਾਮ ਮਾਣਨ ਵਾਸਤੇ ਉਸਦੇ ਪੱਤਰੇ ਹੀ ਕੰਮ ਨੇ, ਨਾ ਉਸਦੇ ਫੁੱਲਾਂ ਦੀ ਸੁਗੰਧੀ ਹੈ, ਨਾ ਫਲਾਂ ਦੇ ਵਿੱਚ ਰਸ ਹੈ। ਉਹ ਵਿਚਾਰਾ ਜਿਹੋ ਜਿਹੀ ਆਸ ਲੈ ਕੇ ਆਉਂਦਾ, ਉਹੋ ਜਿਹੀ ਨਿਰਾਸ਼ਤਾ ਦਾ ਮੂੰਹ ਲੈ ਕੇ ਵਾਪਸ ਚਲਿਆ ਜਾਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਮਰਦਾਨਿਆ ਇਹ ਫਲ ਵੇਖਣ ਨੂੰ ਸੋਹਣੇ ਲੱਗਦੇ ਨੇ ਕਿ ਇਸ ਦੇ ਵਿੱਚ ਰਸ ਵੀ ਹੋਵੇਗਾ, ਮਿਠਾਸ ਦੇਣਗੇ, ਭੁੱਖ ਤੇਰੀ ਮੇਟ ਦੇਣਗੇ, ਪਰ ਇਹਨੂੰ ਚੰਗਾ ਨਾ ਜਾਣ, ਇਹ ਦੁਖਦਾਈ ਹੈ।
ਚਹੁੰ ਔਰ ਤੇ ਛੂਨੋ ਪਿਖਿਆ,
ਤੂੰ ਦੇਖਿਆ ਨਹੀਂ ਕਿ ਇਸ ਜੰਗਲ ਦੇ ਵਿੱਚ ਚਾਰ ਸਪੇਰੇ ਸੁੰਨ ਪਈ ਹੋਈ ਹੈ, ਤੈਨੂੰ ਕੋਈ ਲੱਭਦਾ ਇਸ ਦੇ ਜੰਗਲ ਵਿੱਚ ਕੋਈ ਪੰਛੀ ਹੋਵੇ, ਕੋਈ ਜਾਨਵਰ ਹੋਵੇ, ਜਾਂ ਕੋਈ ਮਨੁੱਖ ਜਾਤੀ ਦਾ ਹੋਵੇ? ਇਸ ਜੰਗਲ ਦੇ ਵਿੱਚ ਕੋਈ ਨਹੀਂ ਲੱਭਦਾ ਕਿ ਕੋਈ ਵੱਸਦਾ ਹੋਵੇਗਾ, ਤੇ ਤੂੰ ਕਿਵੇਂ ਜਾਣ ਲਿਆ ਕਿ ਇਹ ਜੰਗਲ ਚੰਗਾ ਹੋਵੇਗਾ?
ਪਸ਼ੂ ਨਾ ਪੰਖੀ ਦੇਤ ਦਿਖਾਈ,
ਨਾ ਕੋਈ ਪਸ਼ੂ ਨਜ਼ਰ ਆਉਂਦਾ ਹੈ, ਨਾ ਪੰਛੀ ਨਜ਼ਰ ਆਉਂਦਾ ਹੈ, ਨਾ ਕੋਈ ਜਾਨਵਰ ਨਜ਼ਰ ਆਉਂਦਾ ਹੈ।
ਜਹ ਮਾਨੁਖ ਕੋ ਖੋਜ ਨਾ ਪਾਈ,
ਤੇ ਨਾ ਹੀ ਕੋਈ ਮਨੁੱਖ ਦਾ ਤੈਨੂੰ ਖੋਜ ਲੱਭਦਾ ਹੈ, ਕਿਉਂਕਿ ਜੇ ਤਾਂ ਕਿਸੇ ਮਨੁੱਖ ਦਾ ਜਾਂ ਪਸ਼ੂ ਜਾਨਵਰ ਦਾ ਕੋਈ ਪੈੜ ਲੱਭਦੀ ਹੋਵੇ ਤੇ ਦੱਸ ਕੇ ਤੇ ਜੰਗਲ ਦੇ ਵਿੱਚ ਕੋਈ ਪੈੜ ਹੈ ਕਿਸੇ ਜਾਨਵਰ ਦੀ ਜਾਂ ਮਨੁੱਖ ਦੀ? ਇਹ ਜੰਗਲ ਐਵੇਂ ਹੀ ਸੁੰਨਾ ਪਿਆ ਹੈ।
ਧਰ ਤੀਰਜ ਕੋ ਬੈਠ ਸਮੀਪਾ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਅਜਿਹੇ ਬਚਨ ਕਹੇ ਤੇ ਧੀਰਜ ਧਾਰ ਕੇ ਮਹਾਰਾਜ ਦੇ ਪਾਸ ਬੈਠ ਗਿਆ ਕਿ ਕੋਈ ਬਲਾਈ ਨਾ ਹੋਵੇ ਕਿ ਮੈਨੂੰ ਨਾ ਖਾ ਲੇ। ਕੋਈ ਬਚਨ ਹੀ ਨਹੀਂ ਕਿਹਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਜਾਂਦੇ ਨੇ ਜਿੱਥੇ ਘੋਰ ਪਾਪ ਹੁੰਦਾ, ਪੋਹ ਦਾ ਮਹੀਨਾ ਤੇ ਕੱਤਕ ਦਾ ਮਹੀਨਾ। ਅੱਜ ਵੀ ਇਹ ਨਹੀਂ ਕਿ ਹੁਣ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਵੀ ਦਿੱਤਾ, ਭਾਗ ਵੀ ਇਹਨਾਂ ਮਹੀਨੇ ਨੂੰ ਲਾਏ ਨੇ, ਅੱਜ ਵੀ ਅਸੀਂ ਮਾੜਾ ਗਿਣੀ ਜਾਂਦੇ ਹਾਂ। ਕੱਤਕ ਦੇ ਮਹੀਨੇ ਨੂੰ ਭਾਗ ਲਾਉਂਦਿਆਂ ਹੋਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪ ਅਵਤਾਰ ਧਾਰਨ ਕੀਤਾ। ਫਿਰ ਇਸੇ ਤਰ੍ਹਾਂ ਪੋਹ ਦਾ ਮਹੀਨਾ ਵੀ ਮਾੜਾ ਗਿਣਿਆ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਸਵੇਂ ਸਰੂਪ, ਤਿੰਨਾਂ ਨੇ ਅਵਤਾਰ ਲੈ ਕਰਕੇ ਇਸ ਮਹੀਨੇ ਨੂੰ ਭਾਗ ਲਾਇਆ। ਉੱਥੇ ਨਾਲ ਦੀ ਨਾਲ ਆਪਣੇ ਚਾਰੇ ਸਾਹਿਬਜ਼ਾਦਿਆਂ ਅਤੇ ਬੇਅੰਤ ਗੁਰਸਿੱਖਾਂ ਦੀਆਂ ਸ਼ਹੀਦੀਆਂ ਦਾ ਖੂਨ ਪਾ ਕੇ ਇਸ ਮਹੀਨੇ ਨੂੰ ਉੱਚਾ ਬਣਾਇਆ, ਜੋ ਅਸੀਂ ਇਸ ਮਹੀਨੇ ਦੇ ਵਿੱਚ ਕਥਾ ਕੀਰਤਨ ਸਰਵਣ ਕਰ ਰਹੇ ਹਾਂ। ਹੁਣ ਸਾਹਿਬਜ਼ਾਦਿਆਂ ਦਾ ਅੱਗੇ ਸ਼ਹੀਦੀ ਪੁਰਬ ਆਉਣਾ, ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਪੁਰਬ ਆਉਣਾ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ ਆਉਣਾ, ਫਿਰ ਇਹ ਸ਼ਹੀਦੀ ਸਮਾਗਮ ਵੀ ਆਉਣਾ। ਸਾਰੇ ਸਮਾਗਮ ਅਸੀਂ ਮਨਾਉਣੇ ਵੀ ਹੈ, ਪਰ ਇਹ ਦੇਖੋ ਕਿ ਜਿਹੜੀ ਸੰਸਾਰ ਨੇ ਸਭ ਤੋਂ ਮੱਧ ਨਿਖਿਧ ਚੀਜ਼ ਸਮਝੀ ਹੈ, ਸਤਿਗੁਰੂ ਮਹਾਰਾਜ ਜੀ ਨੇ ਆ ਕਰਕੇ ਉਸ ਨੂੰ ਪਵਿੱਤਰ ਕੀਤਾ ਔਰ ਉੱਚਾ ਮਰਤਬਾ ਦਿੱਤਾ। ਜਿੱਥੇ ਇਸਤਰੀ ਜਾਤੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਔਰ ਇਸ ਨੂੰ ਕੇਵਲ ਇੱਕ ਦਾਸੀ ਬਣਾਇਆ ਗਿਆ ਸੀ, ਗੁਲਾਮ ਦੀ ਹੀ ਜੰਜੀਰ ਪਾਈ ਗਈ ਸੀ, ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆ ਕੇ ਇੰਨੀ ਬਰਾਬਰ ਦੇ ਹੱਕ ਦੇ ਕਰਕੇ ਕਿਹਾ, ਸੁਖ ਮੰਦਾ ਆਖੀ ਹੈ ਜਿੱਤ ਜੰਮੇ ਰਾਜਾ। ਜਿੱਥੇ ਰਾਜਿਆਂ ਮਹਾਰਾਜਿਆਂ ਦਾਨੀਆਂ ਭਗਤਾਂ ਨੂੰ ਜਨਮ ਦੇਣ ਵਾਲੀ ਹੈ, ਕੀ ਉਹ ਇੱਕ ਗੁਲਾਮ ਹੀ ਬਣ ਕੇ ਰਹਿ ਸਕਦੀ ਹੈ? ਕਿਸੇ ਮੰਦਰ ਦੇ ਵਿੱਚ ਕੋਈ ਇਸਤਰੀ ਨਹੀਂ ਜਾਂਦੀ, ਕਿਸੇ ਮਸੀਤ ਦੇ ਵਿੱਚ ਨਹੀਂ ਜਾਂਦੀ, ਨਾ ਉਹ ਕਲਮਾ ਪੜ੍ਹ ਸਕਦੀ ਹੈ, ਨਾ ਉਹ ਮੰਦਰ ਦੇ ਵਿੱਚ ਜਾ ਕਰਕੇ ਵੇਦ ਮੰਤਰਾਂ ਦਾ ਗਾਇਨ ਕਰ ਸਕਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚਾਰੇ ਦਰਵਾਜ਼ੇ ਖੋਲ੍ਹ ਦਿੱਤੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਕੋਈ ਮਾਈ ਆਵੇ, ਕੋਈ ਭਾਵੀ ਆਵੇ, ਕੋਈ ਬਜ਼ੁਰਗ ਆਵੇ, ਕੋਈ ਬੱਚਾ ਆਵੇ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਕੋਈ ਪ੍ਰਾਣਾਧਾਰੀ ਜੀਵ ਆ ਕਰਕੇ ਪਰਮੇਸ਼ਰ ਦਾ ਸਿਮਰਨ ਕਰ ਸਕਦਾ ਹੈ, ਸਤਸੰਗਤ ਦਾ ਆਨੰਦ ਮਾਣ ਸਕਦਾ ਹੈ, ਸਤਿਗੁਰਾਂ ਦੇ ਦੀਦਾਰ ਕਰ ਸਕਦਾ ਹੈ, ਗੁਰਬਾਣੀ ਪੜ੍ਹ ਸਕਦਾ ਹੈ, ਸਭ ਨੂੰ ਬਰਾਬਰ ਦਾ ਹੱਕ ਹੈ। ਕਿਸੇ ਵਰਣ ਦਾ ਆ ਸਕਦਾ ਹੈ, ਕਿਸੇ ਜਾਤੀ ਦਾ ਆ ਸਕਦਾ ਹੈ, ਕੋਈ ਪੜ੍ਹ ਲਵੇ ਉਸਦਾ ਵੀ ਉਧਾਰ ਹੋ ਸਕਦਾ ਹੈ। ਅਤੇ ਇਸ ਜੰਗਲ ਦੇ ਵਿੱਚ ਇੱਕ ਭਿਆਨਕ ਰਾਕਸ਼ ਰਹਿੰਦਾ, ਦੈਂਤ ਰਹਿੰਦਾ, ਜਿਸ ਦਾ ਮਹਾਰਾਜ ਜੀ ਨੇ ਉਧਾਰ ਕਰਨਾ। ਭਾਈ ਮਰਦਾਨਾ ਜੀ ਨਹੀਂ ਜਾਣਦੇ, ਮਹਾਰਾਜ ਸੰਕੇਤ ਦਿੰਦੇ ਨੇ, ਮਰਦਾਨਿਆ ਦੇਖ ਇਸ ਜੰਗਲ ਦੇ ਵਿੱਚ ਤੈਨੂੰ ਕੋਈ ਜਾਨਵਰ ਨਹੀਂ ਲੱਭਿਆ, ਕੋਈ ਪੰਛੀ ਨਹੀਂ ਲੱਭਿਆ, ਕੋਈ ਪਸ਼ੂ ਨਹੀਂ ਲੱਭਿਆ, ਕੋਈ ਮਨੁੱਖ ਨਹੀਂ ਲੱਭਿਆ, ਫਿਰ ਕਿਵੇਂ ਚੰਗਾ ਜਾਣਦਾ ਕਿ ਇਹ ਜੰਗਲ ਚੰਗਾ ਹੋਵੇਗਾ? ਧੀਰਜ ਨੂੰ ਧਾਰ ਕਰਕੇ ਸਾਡੇ ਪਾਸ ਬੈਠਾ ਰਹਿ। ਤੇ ਮਹਾਰਾਜ ਦੇ ਬਚਨ ਸੁਣ ਕਰਕੇ ਭਾਵੇਂ ਅੰਦਰੋਂ ਭੁੱਖ ਦੇ ਨਾਲ ਖਿਜਿਆ ਹੀ ਪਿਆ, ਤੇ ਮਹਾਰਾਜ ਦੇ ਪਾਸ ਬੈਠ ਗਿਆ।
ਹੁਣ ਚੁੱਪ ਭੇ ਬੇਦੀ ਕੁਲ ਦੀਪਾ।
ਮਹਾਰਾਜ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਹਿ ਕਰਕੇ ਆਪ ਚੁੱਪ ਹੋ ਗਏ।
ਸੁਣ ਰਿਸ ਜਗੀ ਅਧਿਕ ਮਰਦਾਨੇ।
ਸੁਣ ਕਰਕੇ ਮਹਾਰਾਜ ਦੇ ਬਚਨ ਤੇ ਭਾਈ ਮਰਦਾਨਾ ਜੀ ਦੇ ਅੰਦਰ ਰਿਸ ਜਾਗੀ, ਗੁੱਸਾ ਬੜਾ ਜਾਗਿਆ, ਖਿਜ ਆਈ ਕਿ ਮਹਾਰਾਜ ਕਦੇ ਵੀ ਮੈਨੂੰ ਨੀ ਕਹਿੰਦੇ ਕਿ ਭੋਜਨ ਛਕ ਲਾ।
ਖਿਜ ਕੇ ਨਿਸ਼ਠੁਰ ਬਚਨ ਬਖਾਨੇ।
ਤੇ ਖਿਜੇ ਹੋਏ ਨੇ ਅੱਜ ਇੰਨੇ ਕਠੋਰ ਬਚਨ ਮਹਾਰਾਜ ਨੂੰ ਕਹੇ।
ਜਿਹੇ ਆਹਾਰ ਆਵਤ ਕਰ ਮੇਰੇ।
ਮਹਾਰਾਜ ਜਿੱਥੇ ਮੇਰੇ ਖਾਣ ਦਾ ਭੋਜਨ ਆਉਂਦਾ ਉੱਥੇ ਤੁਸੀਂ ਜ਼ਰੂਰ ਲਾਤੜ ਆਉਂਦੇ, ਉੱਥੇ ਕਹਿ ਦਿੰਦੇ ਹੋ ਕਿ ਤੁਸੀਂ ਨਹੀਂ ਖਾਣਾ। ਅੱਜ ਸਿੱਧਾ ਹੀ ਮਹਾਰਾਜ ਨੂੰ ਬਚਨ ਕਰਨ ਲੱਗ ਗਿਆ ਕਿ ਇੰਨੇ ਕਠੋਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਭਾਈ ਮਰਦਾਨਾ ਜੀ ਨੇ ਬਚਨ ਕਹੇ ਕਿ ਮਹਾਰਾਜ ਜਿੱਥੇ ਮੇਰੇ ਖਾਣ ਵਾਸਤੇ ਭੋਜਨ ਆਵੇ ਨਾ ਉੱਥੇ ਤੁਸੀਂ ਕਹਿ ਦਿੰਦੇ ਹੋ ਕਿ ਮਰਦਾਨਿਆ ਇਹ ਤੇਰੇ ਖਾਣ ਵਾਲਾ ਨਹੀਂ ਹੈ, ਇਹ ਯੋਗ ਨਹੀਂ ਹੈ।
ਵਰਜ ਹੈ ਤਹ ਨਾ ਜਾਨ ਦੈ ਨੇਰੇ।
ਇਹ ਵਰਜ ਕਰਕੇ ਝਿੜਕਾਂ ਦੇ ਕੇ ਆਪਣੇ ਕੋਲ ਰੱਖ ਲੈਂਦੇ ਹੋ ਤੇ ਫਲਾਂ ਦੇ ਪਾਸ ਨਹੀਂ ਜਾਣ ਦੇਣਾ, ਭੋਜਨ ਦੇ ਨੇੜੇ ਨਹੀਂ ਜਾਣ ਦੇਣਾ ਕਿ ਇਹ ਤੇਰੇ ਖਾਣ ਦੇ ਯੋਗ ਨਹੀਂ ਹੈ।
ਮਨੋ ਬੈਰ ਕਰ ਮਾਰਤ ਮੋਹੀ।
ਮੈਨੂੰ ਤੇ ਇੰਜ ਹੀ ਲੱਗਦਾ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਮਾਰਦੇ ਹੋ ਕਿ ਹੌਲੀ ਹੌਲੀ ਇਵੇਂ ਭੁੱਖ ਦਾ ਮਾਰਿਆ ਹੀ ਮਰ ਜਾਵੇ, ਤੇ ਕਿਉਂ ਨੀ ਮੈਨੂੰ ਖਾਣ ਦਿੰਦੇ?
ਕਿਉਂ ਜੀਵਨ ਜਗ ਮਹਿ ਅਬ ਹੋਹੀ।
ਮਹਾਰਾਜ ਜੇ ਇਵੇਂ ਹੀ ਕੰਮ ਚੱਲਦਾ ਰਿਹਾ ਤੇ ਫੇਰ ਤੇ ਮੇਰਾ ਸੰਸਾਰ ਦੇ ਵਿੱਚ ਜੀਵਨ ਤਾਂ ਨਹੀਂ ਰਹਿੰਦਾ, ਕਿ ਜਦੋਂ ਦਾ ਮੈਂ ਤਲਵੰਡੀ ਤੋਂ ਤੁਰਿਆ ਤਦੋਂ ਤੋਂ ਮੈਨੂੰ ਤੁਸੀਂ ਇਸੇ ਤਰ੍ਹਾਂ ਹੀ ਕੀਤਾ ਕਿ ਇੱਥੇ ਤੇਰੇ ਖਾਣ ਵਾਸਤੇ ਫਲ ਨਹੀਂ ਹੈ, ਇੱਥੇ ਛਕਣ ਵਾਸਤੇ ਪੀਣ ਵਾਸਤੇ ਪਾਣੀ ਨਹੀਂ ਹੈ, ਜੇ ਪਾਣੀ ਪੀਣ ਦੇ ਬਹਾਨੇ ਜਾਂਦਾ ਤਾਂ ਤੁਸੀਂ ਮੇਂਢਕ ਬਣਾ ਕੇ ਬਣਾ ਦਿੰਦੇ ਹੋ, ਕੋਈ ਭੇਡੂ ਬਣਾ ਕੇ ਬੰਨ ਲੈਂਦਾ, ਕੋਈ ਮੈਨੂੰ ਤਾਪਦੇ ਹੋਏ ਕੜਾਹੇ ਵਿੱਚ ਤਲ ਦਿੰਦਾ, ਮੈਂ ਹੀ ਮਰਨ ਵਾਸਤੇ ਲੱਭਾਂ ਤੁਹਾਡੇ ਲਈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਇਵੇਂ ਕਠੋਰ ਦੇ ਬਚਨੇ ਕਹਿੰਦਾ ਕਿ ਮਹਾਰਾਜ ਤੁਸੀਂ ਇਵੇਂ ਭੁੱਖੇ ਰੱਖ ਰੱਖ ਕੇ ਮੈਨੂੰ ਵੈਰ ਕਰਕੇ ਹੀ ਮਾਰਨਾ ਚਾਹੁੰਦੇ ਹੋ?
ਕਹਾ ਖੁਦਾਏ ਮੁਝੈ ਮ੍ਰਿਤ ਦੀਨੀ।
ਔਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਵਾਸਤਾ ਪਾਉਂਦਾ ਕਿ ਹੇ ਰੱਬਾ ਕਿਥੋਂ ਮਰਨ ਵਾਸਤੇ ਮੇਰਾ ਸਾਥੀ ਬਣਾ ਦਿੱਤਾ?
ਰਹੇ ਦੇਹ ਜਹ ਖਫਨ ਬਹੀਨੀ,
ਹੁਣ ਤਾਂ ਇਹ ਜਿਹੜੀ ਦੇਹ ਹੈ ਇਹ ਲੱਗਦੀ ਨੀ ਕਿ ਤਲਵੰਡੀ ਵਾਪਸ ਚਲ ਜਾਵੇ, ਇਹ ਖੱਫਣ ਤੋਂ ਬਿਨਾਂ ਇੱਥੇ ਕਿਤੇ ਮਰ ਮੁੱਕ ਜਾਣੀ ਹੈ, ਇਸੇ ਕਿਸੇ ਜੰਗਲ ਦੇ ਵਿੱਚ ਵਿਰਾਨ ਪਈ ਰਹਿਣੀ ਹੈ, ਇੱਥੇ ਕਿਸੇ ਨੇ ਮੇਰੀ ਦੇਹੀ ਤੇ ਖੱਫਣ ਵੀ ਨਹੀਂ ਪਾਉਣਾ, ਤੇ ਜਿਹੜਾ ਮੈਂ ਸਾਥੀ ਨਾਲ ਆਇਆ ਜਿਸ ਦੇ ਨਾਲ ਆਇਆ ਤੇ ਇਸਨੇ ਵੀ ਚੁੱਪ ਕਰਕੇ ਚਲੇ ਜਾਣਾ ਕਿ ਇਹ ਦੇਹ ਤਾਂ ਨਾਸਵੰਤੀ ਹੈ, ਪੰਜਾਂ ਤੱਤਾਂ ਦੀ ਬਣੀ ਹੈ, ਇਸ ਤੋਂ ਕੀ ਲੈਣਾ, ਮਰਦਾਨਾ ਤੇ ਚਲਿਆ ਗਿਆ। ਇਸ ਤਰੀਕੇ ਦੇ ਨਾਲ ਮਹਾਰਾਜ ਨੂੰ ਕਠੋਰ ਬਚਨ ਕਰਦਾ ਹੈ,
ਨਹੀਂ ਗੋਰ ਮੇਰੀ ਕਿਨ ਕਰਨੀ,
ਤੇ ਨਾ ਮੇਰੀ ਕਿਸੇ ਨੇ ਮੜੀ ਬਣਾਉਣੀ। ਦੇਖੋ ਕਿਹੋ ਜਿਹਾ ਭਾਈ ਮਰਦਾਨਾ ਜੀ ਦਾ ਵਿਚਾਰ ਹੈ, ਆਪਣੀ ਮੜੀ ਵੀ ਬਣਾਉਣਾ ਚਾਹੁੰਦਾ ਕਿ ਮੇਰੀ ਮੜੀ ਵੀ ਬਣ ਜੇ। ਕਹਿਣ ਲੱਗੇ ਕਿ ਮਹਾਰਾਜ ਤੁਸੀਂ ਖੱਫਣ ਤਾਂ ਕੀ ਪਾਉਣਾ, ਕਿਸੇ ਨੇ ਮੇਰੀ ਇੱਥੇ ਮੜੀ ਵੀ ਨਹੀਂ ਬਣਾਉਣੀ।
ਯੋਂ ਹੀ ਪਰਿਓ ਰਹੋਗੋ ਧਰਨੀ,
ਇਸ ਧਰਤੀ ਦੇ ਉੱਪਰ ਮੈਂ ਇਵੇਂ ਹੀ ਪਿਆ ਰਹਾਂਗਾ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਯਾਦ ਰੱਖੇ ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਆ ਗਿਆ ਨਾ, ਤੇ ਇਸ ਵੇਲੇ ਭਾਈ ਮਰਦਾਨਾ ਜੀ ਇਵੇਂ ਰਸਤੇ ਦੇ ਵਿੱਚ ਚੜ੍ਹਾਈ ਕੀਤੇ ਸਨ ਚੌਥੀ ਉਦਾਸੀ ਦੇ ਵੇਲੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦਾ ਬੜੇ ਅਦਬ ਦੇ ਨਾਲ ਉੱਥੇ, ਕਿਉਂਕਿ ਇਹ ਮਰਾਸੀ ਜਾਤੀ ਸੀ ਇਸ ਕਰਕੇ ਇਹਨਾਂ ਦੀ ਜਾਤ ਦੇ ਵਿੱਚ ਦਫਨਾਉਣ ਦਾ ਰਿਵਾਜ ਸੀ, ਮਹਾਰਾਜ ਨੇ ਦਫਨਾ ਦਿੱਤਾ ਕਿ ਇਹ ਆਪਣੇ ਧਰਮ ਦੇ ਵਿੱਚ ਪੱਕਾ ਰਹੇ, ਕਿਤੇ ਕਹੇ ਨਾ ਕਿ ਮੇਰੇ ਸਰੀਰ ਨੂੰ ਕਿਉਂ ਸੰਸਕਾਰ ਕੀਤਾ। ਮਹਾਰਾਜ ਨੇ ਦਫਨਾ ਦਿੱਤਾ ਔਰ ਇਹ ਬਚਨ ਯਾਦ ਰੱਖਿਆ ਕਿ ਮੇਰੇ ਤੇ ਖੱਫਣ ਨਹੀਂ ਪਾਉਣਾ। ਮਹਾਰਾਜ ਨੇ ਆਪਣਾ ਜਿਹੜਾ ਸਾਫਾ ਸੀ ਨਾ, ਜਿਹੜਾ ਮੋਢੇ ਤੇ ਰੱਖਿਆ ਕਰਦੇ ਸਨ, ਉਹ ਭਾਈ ਮਰਦਾਨਾ ਜੀ ਦੇ ਸਰੀਰ ਤੇ ਪਾਇਆ। ਫਿਰ ਇਹ ਵੀ ਬਚਨ ਕਿਹਾ ਸੀ ਕਿ ਮੇਰੀ ਕਿਹੜੀ ਮੜੀ ਬਣਾਉਣੀ ਹੈ, ਤੇ ਮਹਾਰਾਜ ਨੇ ਉੱਥੇ ਇਸ ਦਾ ਉਹ ਸਮਾਧ ਬਣਾ ਦਿੱਤੀ। ਫਿਰ ਇਹ ਬਚਨ ਇੱਕ ਹੋਰ ਕਿਹਾ ਸੀ ਕਿ ਮੇਰਾ ਕਿਹੜਾ ਕਿਸੇ ਨੇ ਇੱਥੇ ਨਾ ਲੈਣਾ ਕਿ ਇੱਥੇ ਮਰਦਾਨਾ ਮਰਿਆ ਸੀ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਦੇ ਸਪੁੱਤਰ ਨੂੰ ਬੁਲਾ ਕਰਕੇ ਔਰ ਇਹ ਕਿਹਾ ਕਿ ਤੁਸੀਂ ਤਲਵੰਡੀ ਨਗਰ ਛੱਡ ਦਿਓ, ਇੱਥੇ ਆ ਕਰਕੇ ਵਾਸਾ ਕਰੋ। ਉੱਥੇ ਨਗਰ ਵਸਾਇਆ ਔਰ ਉੱਥੇ ਇਸ ਦੇ ਸਪੁੱਤਰ ਨੂੰ ਇਹ ਗੁਰਮੁਖ ਦੀ ਪਦਵੀ ਦਿੱਤੀ ਕਿ ਇੱਥੇ ਗੁਰਸਿੱਖੀ ਦਾ ਪ੍ਰਚਾਰ ਕਰੋ। ਉੱਥੇ ਭਾਈ ਮਰਦਾਨਾ ਜੀ ਦੀ ਸਮਾਧ ਤੇ ਅੱਜ ਵੀ ਇਹ ਭਾਰੀ ਮੇਲਾ ਭਾਈ ਮਰਦਾਨਾ ਜੀ ਦੇ ਸੱਚਖੰਡ ਜਾਣ ਦਾ ਲੱਗਦਾ ਹੈ ਔਰ ਉੱਥੇ ਭਾਈ ਮਰਦਾਨਾ ਜੀ ਦੇ ਵੱਡੇ ਸਪੁੱਤਰ ਨੇ ਰਹਿ ਕਰਕੇ ਗੁਰਸਿੱਖੀ ਦਾ ਇਹ ਕੇਂਦਰ ਬਣਾਇਆ ਔਰ ਪ੍ਰਚਾਰ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਇਹ ਭਾਈ ਮਰਦਾਨਾ ਜੀ ਦੇ ਜਿਹੜੇ ਬਚਨ ਕਠੋਰਤਾ ਦੇ ਨਾਲ ਕਹੇ ਸਨ ਉਹ ਪੱਲੇ ਬੰਨ ਲਏ ਕਿ ਇਹ ਭਾਈ ਮਰਦਾਨਾ ਜੀ ਨੇ ਕਹੇ ਹੋਏ ਬਚਨ ਪੂਰੇ ਜ਼ਰੂਰ ਕਰਨੇ। ਤੇ ਭਾਈ ਮਰਦਾਨਾ ਜੀ ਕਹਿੰਦੇ ਇੱਥੇ ਮੇਰੀ ਕਿਸੇ ਨੇ ਮੜੀ ਵੀ ਨਹੀਂ ਬਣਾਉਣੀ ਹੈ।
ਹਾਂ ਤੋਂ ਡੂਮ ਕਰਤ ਗੁਜਰਾਨਾ,
ਮੈਂ ਤਾਂ ਮਹਾਰਾਜ ਮਰਾਸੀ ਸੀ ਔਰ ਨਗਰਾਂ ਦੇ ਵਿੱਚ ਫਿਰ ਕਰਕੇ ਮੰਗ ਕਰਕੇ ਆਪਣਾ ਪੇਟ ਤੇ ਭਰ ਲੈਂਦਾ ਸੀ ਨਾ, ਜੇ ਇੱਕ ਘਰ ਤੋਂ ਕੋਈ ਨਹੀਂ ਮਿਲਿਆ ਤੇ ਦੂਸਰੇ ਘਰ ਜਾ ਕੇ ਮੰਗ ਕੇ ਖਾ ਲੈਣਾ, ਪਰ ਇਹ ਤਾਂ ਨਹੀਂ ਕਿ ਕਈ ਕਈ ਦਿਨ ਭੁੱਖੇ ਹੀ ਤੇਰੇ ਨਾਲ ਤੁਰੇ ਫਿਰਨਾ।
ਮੰਗ ਮੰਗ ਆਪਣੇ ਜਜਮਾਨਾ,
ਔਰ ਮੰਗ ਮੰਗ ਕੇ ਆਪਣੇ ਜਜਮਾਨਾਂ ਦੇ ਘਰ ਤੋਂ
ਬੈਠੇ ਹੋ, ਸਦਨ ਸਦਾ ਦੁੱਖ ਸੁੱਖ ਪਾਵਤ,
ਔਰ ਆਪਣੇ ਘਰ ਦੇ ਵਿੱਚ ਦੋ ਘੜੀਆਂ ਜਾ ਕੇ ਮੰਗ ਕੇ ਆਪਣਾ ਪੇਟ ਭਰ ਲਿਆ, ਕੁਝ ਬੱਚਿਆਂ ਵਾਸਤੇ ਲੈ ਆਇਆ ਆਪਣੇ ਜਜਮਾਨਾਂ ਦੇ ਕੋਲ, ਉਹਨਾਂ ਦਾ ਵੱਡਿਆਂ ਦੀ ਕੁਲ ਦਾ ਕੁਝ ਜਸ ਕਰ ਦਿੱਤਾ, ਤੇ ਆਪਣੇ ਘਰ ਦੇ ਵਿੱਚ ਰਹਿ ਕਰਕੇ ਬੱਚਿਆਂ ਦੇ ਵਿੱਚ ਮੈਂ ਸੁੱਖ ਤੇ ਪਾਉਂਦਾ ਸੀ ਨਾ, ਘਰ ਦੇ ਸਾਰੇ ਮੈਂਬਰਾਂ ਦੇ ਨਾਲ ਮੈਂ ਹੱਸਦਾ ਖੇਡਦਾ ਸੀ, ਆਪਣੇ ਪਰਿਵਾਰ ਵਿੱਚ ਰਹਿੰਦਾ ਸੀ।
ਨਿਜ ਪਰਿਵਾਰ ਮਿਲਿਓ ਹਰ ਖਾਵਤ,
ਔਰ ਆਪਣੇ ਪਰਿਵਾਰ ਦੇ ਨਾਲ ਮਿਲ ਕਰਕੇ ਮੈਂ ਵੀ ਖੁਸ਼ ਸਾਂ ਤੇ ਮੇਰਾ ਪਰਿਵਾਰ ਵੀ ਖੁਸ਼ ਸੀ। ਹੁਣ ਮੇਰਾ ਪਰਿਵਾਰ ਕਿਹੜਾ ਮਗਰੋਂ ਖੁਸ਼ੀਆਂ ਮਨਾਉਂਦਾ ਹੋਏਗਾ ਕਿ ਭਾਈ ਮਰਦਾਨਾ ਜੀ ਘਰੋਂ ਚਲੇ ਗਏ ਨੇ, ਉਹਨਾਂ ਨੇ ਇਹੀ ਸੋਚਿਆ ਹੋਣਾ ਕਿ ਇਹੀ ਆਮਦਨ ਦਾ ਕਾਰਨ ਸੀ, ਇਹ ਵੀ ਘਰੋਂ ਚਲਿਆ ਗਿਆ, ਉਹ ਤਾਂ ਮੈਨੂੰ ਮਗਰੋਂ ਗਾਲਾਂ ਹੀ ਕੱਢਦੇ ਹੋਣਗੇ ਨਾ, ਤੇ ਮੈਂ ਆਪਣੇ ਜਜਮਾਨਾਂ ਦੇ ਘਰੋਂ ਮੰਗ ਕਰਕੇ ਆਪਣਾ ਵੀ ਪੇਟ ਪਾਲਦਾ ਸੀ, ਬੱਚਿਆਂ ਦਾ ਵੀ ਪਾਲਦਾ ਸੀ, ਪਰਿਵਾਰ ਵੀ ਖੁਸ਼ ਰਹਿੰਦਾ ਸੀ, ਮੈਂ ਵੀ ਪਰਿਵਾਰ ਦੇ ਵਿੱਚ ਰਹਿ ਕਰਕੇ ਖੁਸ਼ ਸਾਂ।
ਉਜੜਿਓ ਹੁਤੋ ਆਪ ਇਹ ਘਰ ਤੇ,
ਦੇਖੋ ਕੈਸਾ ਕਠੋਰ ਬਚਨ ਹੈ, ਕਹਿੰਦੇ ਆਪ ਤੇ ਉਜੜਿਆ ਹੀ ਉਜੜਿਆ ਘਰ ਚ, ਨਾਲ ਮੈਨੂੰ ਵੀ
ਮੁਝੇ ਉਜਾਰਿਓ ਗੁਜਰ ਸੁਕਰਤੇ,
ਜਿਹੜੀ ਮੈਂ ਗੁਜਰਾਨ ਕਰਦਾ ਸੀ ਆਪਣੀ, ਉਹ ਵੀ ਗੁਜਰਾਨ ਕਰਨ ਤੋਂ ਹਟਾ ਕਰਕੇ ਮੈਨੂੰ ਵੀ ਉਜਾੜ ਲਿਆ ਨਾਲ। ਆਪ ਤਾਂ ਘਰੋਂ ਕੱਢਿਆ ਹੀ ਕੱਢਿਆ, ਮੈਨੂੰ ਵੀ ਕੱਢ ਲਿਆ, ਨਾ ਮੈਂ ਹੁਣ ਘਰਦਾ ਰਿਹਾ ਨਾ ਘਾਟਦਾ, ਮੈਂ ਹੁਣ ਘਰ ਵੀ ਕਿਵੇਂ ਜਾਵਾਂ।
ਨਿਕਟ ਬਿਟਪ ਕੇ ਫਲ ਹੈ ਮੇਰੇ,
ਹੁਣ ਮੇਰੇ ਪਾਸ ਹੀ ਸੁੰਦਰ ਫਲਾਂ ਵਾਲੇ ਦਰਖਤ ਹਨ,
ਤ੍ਰਿਪਤੋਂ ਇਨਕੇ ਖਾਏ ਘਨੇਰੇ,
ਹੁਣ ਮੈਂ ਜੇ ਇਹਨਾਂ ਨੂੰ ਖਾ ਕਰਕੇ ਤ੍ਰਿਪਤ ਹੋ ਜਾਵਾਂ ਤੇ ਭਲਾ ਇਹਨਾਂ ਦਾ ਇਸ ਵਿੱਚ ਕੀ ਨੁਕਸਾਨ। ਹੁਣ ਇੱਕ ਮਨੁੱਖ ਦੇ ਲਾਗੇ ਥਾਲੀ ਪਈ ਹੋਵੇ ਭੋਜਨ ਵਾਲੀ ਤੇ ਦੂਸਰਾ ਕਹੇ ਨਾ ਛਕੀ, ਉਹ ਗੁੱਸੇ ਹੀ ਹੋਵੇਗਾ ਨਾ ਕਿ ਮੈਨੂੰ ਭੁੱਖ ਦੇ ਨਾਲ ਜਾਨ ਨਿਕਲਦੀ ਹੈ, ਤੂੰ ਕਿਉਂ ਨਹੀਂ ਛਕਣ ਦਿੰਦਾ, ਕਿ ਤੈਨੂੰ ਕੀ ਤਕਲੀਫ ਆ ਕੇ ਭੋਜਨ ਮੈਂ ਛਕਣਾ, ਭੋਜਨ ਕਿਸੇ ਨੇ ਦਿੱਤਾ, ਤੂੰ ਮੈਨੂੰ ਛਕਣ ਨਹੀਂ ਦਿੰਦਾ। ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਕਿ ਮੇਰੇ ਪਾਸ ਫਲਾਂ ਵਾਲਾ ਦਰਖਤ ਹੈ, ਫਲ ਇਸ ਦੇ ਨਾਲ ਸੁੰਦਰ ਰਸਾਂ ਵਾਲੇ ਲੱਗੇ ਹੋਏ ਨੇ, ਤੇ ਤੁਸੀਂ ਮੈਨੂੰ ਛਕਣ ਕਿਉਂ ਨਹੀਂ ਦਿੰਦੇ, ਤੁਸੀਂ ਕਿਉਂ ਨਹੀਂ ਸਮਝਦੇ ਕਿ ਇਹ ਮਰਦਾਨੇ ਦੀ ਦੁੱਖ ਜਿਹੜੀ ਭੁੱਖ ਦਾ ਦੁੱਖ ਹੈ ਇਹ ਪੂਰਾ ਹੋ ਜਾਵੇ, ਤ੍ਰਿਪਤ ਹੋ ਜਾਵੇ ਇਸ ਫਲ ਨੂੰ ਛਕ ਕਰਕੇ, ਇਸ ਦੇ ਵਿੱਚ ਤੁਹਾਡਾ ਕੀ ਨੁਕਸਾਨ ਹੈ।
ਇਹ ਰਜਾਏ ਮੁਝ ਦੇਤ ਨਾ ਕੈਸੇ,
ਤੁਸੀਂ ਮੈਨੂੰ ਫਿਰ ਕਿਉਂ ਨਹੀਂ ਆਗਿਆ ਦਿੰਦੇ ਕਿ ਇਹ ਫਲ ਛਕ ਲਾ।
ਜਾਨਤ ਸ਼ੁਦਾ ਆਪ ਨੀ ਜੈਸੇ,
ਤੁਸੀਂ ਤਾਂ ਇਵੇਂ ਹੀ ਸਮਝਦੇ ਕਿ ਜਿਵੇਂ ਮੈਨੂੰ ਭੁੱਖ ਨਹੀਂ ਲੱਗਦੀ ਤੇ ਹੋ ਸਕਦਾ ਮਰਦਾਨੇ ਨੂੰ ਵੀ ਨਹੀਂ ਲੱਗਦੀ ਹੋਵੇ, ਤੁਸੀਂ ਤਾਂ ਪੌਣ ਆਹਾਰੀ ਰਹਿੰਦੇ ਹੋ, ਪਰ ਮੈਨੂੰ ਪੇਟ ਲੱਗਾ ਹੈ, ਮੈਨੂੰ ਭੁੱਖ ਲੱਗਦੀ ਹੈ, ਕਿਰਪਾ ਕਰਕੇ ਮੈਨੂੰ ਇਹ ਫਲ ਖਾਣ ਦੀ ਆਗਿਆ ਦੇਵੋ।
ਹਾਂ ਨਾ ਸਕੋ ਸਹਿ ਭੁੱਖ ਕਨੇਰੀ।
ਮਹਾਰਾਜ ਮੈਂ ਇਹ ਜਿਹੜੀ ਇੰਨੀ ਭੁੱਖ ਲੱਗੀ ਹੈ ਇਹ ਨਹੀਂ ਸਹਾਰ ਸਕਦਾ।
ਇਨਕੋ ਹਸੀ ਸੁਹਾਵਤ ਮੇਰੀ।
ਤੇ ਭਾਈ ਬਾਲਾ ਜੀ ਨੂੰ ਕਹਿੰਦਾ ਦੇਖ ਲੋ ਇਹਨਾਂ ਨੂੰ ਮੇਰਾ ਹਾਸਾ ਹੀ ਚੰਗਾ ਲੱਗਦਾ, ਮੈਂ ਭੁੱਖ ਦੇ ਨਾਲ ਵਾਸਤੇ ਪਾਉਂਦਾ ਤੇ ਇਹ ਅੱਗਿਓਂ ਹੱਸ ਕੇ ਮੁਸਕਰਾ ਕੇ ਸਾਰ ਦਿੰਦੇ ਨੇ।
ਭਾਇਓ ਸ਼ੁਦਾ ਤੁਰ ਜਾਣਤ ਨਾਹੀ।
ਇਹ ਮੇਰੀ ਭੁੱਖ ਦੇ ਦੁੱਖ ਨੂੰ ਨਹੀਂ ਜਾਣਦੇ, ਇਹ ਮਖੌਲ ਹੀ ਜਾਣਦੇ ਨੇ। ਕਿੰਨੇ ਵੱਡੇ ਭਾਗਾਂ ਵਾਲਾ ਹੋਵੇਗਾ ਭਾਈ ਮਰਦਾਨਾ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੰਗ ਕਰਨ ਦਾ ਕੈਸਾ ਸੁਭਾਗ ਮਿਲਿਆ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੇ ਕਾਰਜ ਕੀਤੇ ਭਾਈ ਮਰਦਾਨਾ ਜੀ ਦੇ ਜ਼ਰੀਏ ਕੀਤੇ, ਚਾਹੇ ਭੁੱਖ ਲਾ ਦਿੱਤੀ, ਚਾਹੇ ਭੇਡੂ ਬਣਾ ਲਿਆ, ਚਾਹੇ ਪਿਆਸ ਲਗਾ ਦਿੱਤੀ, ਕੁਛ ਕਰ ਲਿਆ, ਭਾਈ ਮਰਦਾਨਾ ਜੀ ਦੇ ਜ਼ਰੀਏ ਕੀਤੇ ਸਾਰੇ ਕਾਰਜ ਪੂਰੇ ਕੀਤੇ ਨੇ। ਇਹਨਾਂ ਨੂੰ ਇੱਕ ਮੋਹਰੀ ਰੱਖਿਆ ਕਿ ਭਾਈ ਮਰਦਾਨਿਆ ਤੇਰੇ ਤੋਂ ਬਿਨਾਂ ਕਾਰਜ ਨਹੀਂ ਸੌਰਨਾ, ਤੂੰ ਨਗਰ ਵਿੱਚ ਜਾ। ਤੇ ਉਸ ਵੇਲੇ ਮਹਾਰਾਜ ਨੂੰ ਬਚਨ ਕਰਨੇ, ਮਹਾਰਾਜ ਮੌਤ ਦੇ ਮੂੰਹ ਵਿੱਚ ਮੈਨੂੰ ਦਿੰਦੇ ਹੋ, ਆਪ ਪਿੱਛੇ ਬੈਠੇ ਰਹਿੰਦੇ ਹੋ, ਅੱਜ ਵੀ ਮੌਤ ਦੇ ਮੂੰਹ ਵਿੱਚ ਭਾਈ ਮਰਦਾਨਾ ਜੀ ਨੂੰ ਪਾ ਰਹੇ ਹਨ।
ਫਲ ਨਾ ਖਾਣ ਦੇਵਤ ਬਰ ਜਾਹੀ।
ਸਤਿਗੁਰੂ ਮਹਾਰਾਜ ਤੁਸੀਂ ਮੈਨੂੰ ਫਲ ਨਹੀਂ ਖਾਣ ਦਿੰਦੇ, ਮੈਨੂੰ ਵਰਜਦੇ ਕਿਉਂ ਹੋ?
ਅਸ ਪ੍ਰਕਾਰ ਖਿਜ ਕਹੇ ਅਯੋਗੂ।
ਇਸ ਤਰੀਕੇ ਦੇ ਨਾਲ ਦੁਖੀ ਹੋਏ ਭਾਈ ਮਰਦਾਨਾ ਜੀ ਨੇ ਖਿਜ ਕਰਕੇ ਮਹਾਰਾਜ ਨੂੰ ਬਚਨ ਕਹੇ ਅਯੋਗ।
ਕਾਨਨ ਗਮਨਿਓ ਬਿਨਾ ਨਿਯੋਗੂ।
ਤੇ ਜੰਗਲ ਦੇ ਵਿੱਚ ਮਹਾਰਾਜ ਨੂੰ ਇਵੇਂ ਅਯੋਗ ਬਚਨ ਕਹਿ ਕਰਕੇ ਬਿਨਾਂ ਆਗਿਆ ਤੋਂ ਹੀ ਅੱਜ ਭਾਈ ਮਰਦਾਨਾ ਜੀ ਚਲੇ ਗਏ।
ਖਾਣ ਲੱਗਿਓ ਫਲ ਮਧੁਰੇ ਸੁੰਦਰ।
ਬੜੇ ਸੁੰਦਰ ਫਲ ਸੁਹਾਵਣੇ ਰਸਾਂ ਵਾਲੇ ਵੇਖ ਕਰਕੇ ਜਦ ਖਾਣ ਲੱਗੇ।
ਲਾਲਚ ਲੱਗੇ ਗਯੋ ਬਹੁ ਅੰਦਰ।
ਔਰ ਲਾਲਚ ਕਰਦਾ ਕਰਦਾ ਕਿ ਇੱਥੋਂ ਫਲ ਨਹੀਂ ਚੰਗਾ, ਕਿਉਂਕਿ ਜੱਟ ਦੇ ਖੇਤ ਵਿੱਚ ਕੋਈ ਗੰਨਾ ਭੰਨਣ ਚਲਿਆ ਜਾਵੇ ਨਾ, ਤਾਂ ਉਸ ਨੂੰ ਇਹ ਨਹੀਂ ਕਿ ਮੈਂ ਇਹ ਗੰਨਾ ਭੰਨ ਕੇ ਇੱਥੋਂ ਵਾਪਸ ਮੁੜ ਜਾਵਾਂ, ਉਹ ਨਾ ਇੱਕ ਖੇਤ ਦਾ ਰਖਵਾਲਾ ਹੀ ਆ ਜਾਵੇ ਅਤੇ ਮੈਨੂੰ ਹੋਰ ਗੰਨੇ ਭੰਨਦੇ ਆ ਅੰਦਰੋਂ ਸਵਾਦ ਲਾ ਲੱਭਦੇ ਲੱਭਦਿਆਂ ਪਹਿਲਾਂ ਵੀ ਜਾਂਦਾ ਰਹੇ। ਉਹ ਲਾਲਚ ਦੇ ਵਿੱਚ ਆ ਕਰਕੇ ਖੇਤ ਦੇ ਅੰਦਰ ਨੂੰ ਧੱਸਣ ਦਾ ਯਤਨ ਕਰੇਗਾ ਕਿ ਹੋ ਸਕਦਾ ਅੰਦਰ ਸਵਾਦ ਹੋਵੇ ਗੰਨਾ। ਇਸੇ ਤਰੀਕੇ ਦੇ ਨਾਲ ਭਾਈ ਮਰਦਾਨਾ ਜੀ ਨੂੰ ਲਾਲਚ ਜਾਗ ਗਿਆ, ਕਹਿੰਦੇ ਹੋ ਸਕਦਾ ਅੰਦਰ ਹੋਰ ਰਸਾਂ ਵਾਲੇ ਮਿਠਾਸ ਵਾਲੇ ਭੋਜਨ ਹੋਣ, ਇਹ ਫਲ ਹੋਣ, ਇਵੇਂ ਲਾਲਚ ਦੇ ਵਸੀਕਾਰ ਹੋਇਆ ਹੋਇਆ ਉਹ ਜੰਗਲ ਦੇ ਵਿੱਚ ਅੱਗੇ ਨੂੰ ਨਿਕਲ ਗਿਆ।
ਉਦੋਂ ਦੈਂਤ ਇੱਕ ਤਹਿ ਭੈਕਾਰੀ।
ਔਰ ਉਸ ਜੰਗਲ ਦੇ ਵਿੱਚ ਇੱਕ ਬਹੁਤ ਭਿਆਨਕ ਇਹ ਦੈਂਤ ਰਹਿੰਦਾ ਸੀ।
ਜਿਹਨੇ ਗਜ ਮ੍ਰਿਗ ਕੀਨ ਆਹਾਰੀ।
ਜਿਸ ਨੇ ਸਾਰੇ ਜਾਨਵਰਾਂ ਨੂੰ ਪਹਿਲਾਂ ਖਾ ਚੁੱਕਿਆ, ਗਜ ਹਾਥੀ ਵੀ ਖਾ ਲਿਆ ਜਿਸਨੇ ਖਾਣ ਗਜ
ਮ੍ਰਿਗ ਕੀਨ ਆਹਾਰੀ।
ਮ੍ਰਿਗ ਜਿਹੜੇ ਹਰਨ ਸਨ ਉਹ ਵੀ ਖਾਣਾ ਕੀਤੇ।
ਦੋਏ ਸਹੰਸਰ ਕੋਸ ਲੋ ਸੋ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋ ਸਹੰਸਰ, 2000 ਕੋਹ ਤੱਕ ਦਾ ਇਹ ਜਿਹੜਾ ਵੱਡਾ ਜੰਗਲ ਸੀ, ਇਸ ਦੇ ਵਿੱਚ ਜਿੰਨੇ ਵੀ ਜਾਨਵਰ ਸਨ।
ਬਨ ਮੈਂ ਜੀਵ ਨਾ ਛੱਡੋ ਕੋ।
ਜੰਗਲ ਦੇ ਵਿੱਚ ਕੋਈ ਵੀ ਜੀਵ ਇਸ ਦੈਂਤ ਨੇ ਛੱਡਿਆ ਨਹੀਂ, ਸਾਰੇ ਹਾਥੀ ਹਿਰਨ ਸ਼ੇਰ ਫਿਰ ਇਹ ਜਿਹੜੇ ਗਿੱਦੜ ਇਹ ਸਾਰੇ ਸ਼ਹਿ ਇਤਿਹਾਸਿਕ ਨਿੱਕੇ ਤੋਂ ਲੈ ਕੇ ਵੱਡੇ ਜਾਨਵਰ ਤੱਕ ਸਾਰੇ ਖਾ ਲੈਣਾ ਕੀਤੇ।
ਗਿਰ ਸਮਾਨ ਜਿਹ ਦੇਹ ਕਰਾਲਾ।
ਕਹਿੰਦੇ ਜਿਹਨਾਂ ਦੀ ਦੇਹੀ ਪਹਾੜ ਦੇ ਵਾਂਗ ਬਹੁਤ ਭਿਆਨਕ ਉੱਚੀ ਹੈ।
ਉਬੈ ਕੋਸ ਲੋ ਬਹੁ ਬਾਹੋ ਵਿਸਾਲਾ।
ਫਿਰ ਜਿਹਨਾਂ ਦੀਆਂ ਦੋ ਬਾਹਾਂ ਦੋ ਕੋਹਾਂ ਤੱਕ ਫੈਲੀਆਂ ਹੋਈਆਂ ਨੇ, ਭਾਵੇਂ ਏਡਾ ਵੱਡਾ ਸਰੀਰ ਹੈ, ਧਰਤੀ ਤੋਂ ਲੈ ਕੇ ਆਕਾਸ਼ ਤੱਕ ਇਸਦਾ ਸਰੀਰ ਜਾਪਦਾ ਪਹਾੜ ਵਰਗਾ, ਔਰ ਦੋਨਾਂ ਪਾਸਿਆਂ ਦੀ ਇੱਕ ਇੱਕ ਕੋਹ ਦੀ ਬਾਂਹ ਹੈ, ਦੋ ਕੋਹਾਂ ਦੀਆਂ ਬਾਹਾਂ ਜਿਸ ਦੀਆਂ ਇੰਨੀਆਂ ਭਾਰੀਆਂ ਭੁਜਾ ਹਨ।
ਸਿਰ ਪਰ ਸ਼ਰਿੰਗ ਖਜੂਰ ਸਮਾਨਾ।
ਕਹਿੰਦੇ ਜਿਸ ਦੇ ਸਿਰ ਦੇ ਉੱਪਰ ਦੋ ਸਿੰਘ, ਜਿਵੇਂ ਕਹਿੰਦੇ ਕਿ ਧਰਤੀ ਦੇ ਉੱਪਰ ਦੋ ਖਜੂਰਾਂ ਦੇ ਬੂਟੇ ਹੀ ਹੋਣ, ਏਡੇ ਏਡੇ ਵੱਡੇ ਸਿੰਘ ਉਸਦੇ ਸਿਰ ਤੇ। ਹੁਣ ਜਿਹੜਾ ਇਸ ਉਪਦੇਸ਼ ਨੂੰ ਨਾ ਧਾਰਨ ਕਰਨ ਵਾਲਾ ਹੋਵੇਗਾ ਨਾ, ਉਹ ਇਵੇਂ ਹੀ ਸਮਝੇਗਾ ਕਿ ਇਹ ਤਾਂ ਬਣਾਈ ਬਣਾਈ ਗੱਲ ਹੈ, ਕਿ ਇਹ ਤਾਂ ਇਵੇਂ ਹੀ ਲਿਖੇ ਛੱਡਿਆ ਕਹਾਣੀਆਂ ਹੀ ਬਣਾਈਆਂ ਨੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਵੇਂ ਉਧਾਰ ਕਰ ਰਹੇ ਹਨ।
ਗਿਰ ਕੰਦਰ ਸੀ ਨਾਸ ਪ੍ਰਮਾਨਾ।
ਜਿਨ੍ਹਾਂ ਦੀਆਂ ਨਾਸਾਂ ਕਹਿੰਦੇ ਪਹਾੜਾਂ ਦੀਆਂ ਗੁਫਾ ਵਰਗੀਆਂ ਵੱਡੀਆਂ ਸਨ।
ਚਾਟਤ ਓਸ਼ਟ ਸ਼ੁਦਾ ਮਹਾਨਾ।
ਤੇ ਉਸ ਨੂੰ ਭਾਈ ਮਰਦਾਨਾ ਜੀ ਤੋਂ ਵੱਧ ਭੁੱਖ ਲੱਗੀ ਹੈ। ਭਾਈ ਮਰਦਾਨਾ ਜੀ ਦੇ ਭੁੱਖ ਦੇ ਨਾਲ ਵਿਆਕੁਲ ਹੋਏ ਹੋਏ ਤਾਂ ਜੰਗਲ ਵਿੱਚ ਫਿਰਦੇ ਹੀ ਫਿਰਦੇ ਨੇ ਕਿ ਮੈਂ ਫਲ ਚੰਗੇ ਖਾਣੇ ਨੇ, ਤੇ ਉਹ ਦੈਂਤ ਉਹ ਆਪਣਾ ਭੋਜਨ ਲੱਭਦਾ ਫਿਰਦਾ ਕਿ ਕਿਤੇ ਉਹ ਮਾਸ ਮਿਲ ਜਾਵੇ। ਕਹਿੰਦੇ ਉਹ ਓਸਠ ਨਾਮ ਹੁੰਦਾ ਬੁੱਲਾਂ ਦਾ, ਉਹ ਜੀਭਾ ਦੇ ਨਾਲ ਚੇਸ਼ਟ ਆਪਣੇ ਬੁੱਲ ਚੱਟਦਾ ਕਿ ਹੁਣ ਇਹ ਮਨੁੱਖ ਲੱਭ ਗਿਆ, ਕਿਉਂਕਿ ਭਾਈ ਮਰਦਾਨਾ ਜੀ ਉਸ ਨੂੰ ਨਜ਼ਰ ਪੈ ਗਏ, ਮਨ ਦੇ ਅੰਦਰ ਚਾਅ ਚੜ ਗਿਆ ਕਿ ਮੈਨੂੰ ਵੀ ਭੋਜਨ ਮਿਲ ਗਿਆ। ਕਹਿੰਦੇ ਉਹ ਦੇਖ ਕਰਕੇ ਭਾਈ ਮਰਦਾਨਾ ਜੀ ਵੱਲ ਤੇ ਆਪਣੇ ਬੁੱਲ ਚੱਟਦਾ ਸੀ।
ਇਹਨੇ ਦੇਖਾ ਜਬ ਮਰਦਾਨਾ।
ਜਦੋਂ ਉਸਨੇ ਭਾਈ ਮਰਦਾਨਾ ਜੀ ਨੂੰ ਦੇਖ ਲਿਆ।
ਤੂਰਨ ਗਹਿ ਕਰ ਤਬ ਨਿਜ ਪਾਨਾ।
ਔਰ ਛੇਤੀ ਦੇ ਨਾਲ ਹੁਣ ਉਸਦੀਆਂ ਏਡੀਆਂ ਲੰਮੀਆਂ ਬਾਹਾਂ ਸਨ, ਭਾਈ ਮਰਦਾਨਾ ਜੀ ਭਾਵੇਂ ਹਟਵੇਂ ਹੀ ਹੋਣ, ਜਿਸਦੀ ਕੋਹ ਕੋਹ ਤੱਕ ਬਾਂਹ ਹੈ ਉਸਦਾ ਉੱਥੇ ਤੱਕ ਹੀ ਬਲ ਸੀ, ਭਾਈ ਮਰਦਾਨਾ ਜੀ ਨੂੰ ਉਸੇ ਵੇਲੇ ਪਕੜ ਲਿਆ।
ਮੁਖ ਮਹਿ ਖਾਵਾ ਕੌਰ ਸਮਾਨਾ,
ਆਪਣੇ ਕੌਲ ਕਹਿੰਦੇ ਜੱਫੀ ਵਿੱਚ ਲੈ ਕਰਕੇ, ਹੱਥਾਂ ਵਿੱਚ ਲੈ ਕਰਕੇ, ਤੇ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਮੁਖ ਵਿੱਚ ਪਾ ਲਿਆ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਤੇ ਭਾਈ ਮਰਦਾਨਾ ਵਿੱਚ ਹੀ ਸੀ ਕਿ ਭਾਈ ਮਰਦਾਨਾ ਜੀ ਜੰਗਲ ਗਏ ਨੇ ਤੇ ਇਸ ਦੈਂਤ ਨੇ ਇਸ ਨੂੰ ਖਾਣਾ ਔਰ ਇਸ ਦੈਂਤ ਦਾ ਉਧਾਰ ਕਰਨਾ। ਇਸੇ ਵਾਸਤੇ ਤੇ ਮਹਾਰਾਜ ਨੇ ਉਹ ਲਾਗਲੇ ਬ੍ਰਿਸ਼ ਦੇ ਫਲ ਛਕਣ ਨਹੀਂ ਸਨ ਦਿੱਤੇ ਕਿ ਇਹ ਤੇਰੇ ਛਕਣ ਦੇ ਯੋਗ ਨਹੀਂ ਹੈ। ਸੋ ਇਸ ਤਰੀਕੇ ਦੇ ਨਾਲ ਜਦੋਂ ਭਾਈ ਮਰਦਾਨਾ ਜੀ ਜੰਗਲ ਦੇ ਵਿਚਕਾਰ ਪਹੁੰਚ ਗਏ ਤੇ ਉਸ ਦੈਂਤ ਨੇ ਦੇਖ ਲਿਆ ਕਿ ਮੇਰਾ ਭੋਜਨ ਮਿਲ ਗਿਆ, ਆਪਣੀਆਂ ਬਾਹਾਂ ਦੇ ਨਾਲ ਪਕੜ ਕਰਕੇ ਤੇ ਭਾਈ ਮਰਦਾਨਾ ਜੀ ਨੂੰ ਮੁੱਖ ਵਿੱਚ ਪਾ ਲਿਆ।
ਆਇਓ ਤਰਾਸ ਮੁਖ ਬੋਲ ਨਾ ਆਇਓ।
ਹੁਣ ਡਰ ਇਹਨਾਂ ਏਡਾ ਵੱਡਾ ਦੈਂਤ ਦੇਖ ਲਿਆ ਤੇ ਜਦੋਂ ਦੇਖਿਆ ਕਿ ਮੈਂ ਮੂੰਹ ਵਿੱਚ ਪੈ ਗਿਆ ਤੇ ਏਡਾ ਵੱਡਾ ਪੇਟ ਉਸਦਾ ਮਾਨੋ ਕਿ ਕਮਰਾ ਹੀ ਹੋਵੇ। ਜਦ ਉਸ ਕਮਰੇ ਪੇਟ ਦੇ ਵਿੱਚ ਚਲਿਆ ਗਿਆ,
ਸ੍ਰੀ ਨਾਨਕ ਮਨ ਮਾਹਿਤ ਆਇਓ,
ਤੇ ਇਸ ਵੇਲੇ ਮਨ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਧਿਆਉਂਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੰਨੀ ਰੱਖਿਆ ਕੀਤੀ ਹੈ ਕਿ ਭਾਈ ਮਰਦਾਨਾ ਜੀ ਦੈਂਤ ਦੇ ਮੁਖ ਰਾਹੀਂ ਪੇਟ ਵਿੱਚ ਚਲੇ ਗਏ ਨੇ ਪਰ ਉਸਦੇ ਦੰਦਾਂ ਨੂੰ ਛੂਹਣ ਨਹੀਂ ਦਿੱਤਾ, ਬਣੇ ਬਣਾਏ ਨੂੰ ਅੰਦਰ ਲੈ ਗਿਆ ਉਹ ਦੈਂਤ। ਮਗਰਮੱਛ ਵੀ ਜਦ ਮਨੁੱਖ ਦਾ ਭੋਜਨ ਕਰਦਾ ਨਾ, ਉਹ ਬਣੇ ਬਣਾਏ ਨੂੰ ਅੰਦਰ ਲੈਂਦਾ, ਉਹ ਦੰਦ ਨਹੀਂ ਲਾਉਂਦਾ, ਉਹ ਪਾਸੇ ਮਾਰ ਮਾਰ ਕੇ ਪਾਣੀ ਦੇ ਵਿੱਚ ਉਹ ਬੰਦੇ ਨੂੰ ਫੇਂ ਸਿੱਟਦਾ ਔਰ ਆਪਣਾ ਭੋਜਨ ਕਰ ਲੈਂਦਾ, ਭੁੱਖ ਮੇਟ ਲੈਂਦਾ, ਇਸੇ ਤਰੀਕੇ ਦੇ ਨਾਲ ਉਹ ਬੰਦੇ ਨੂੰ ਖਾਂਦਾ। ਇਹੋ ਹਾਲ ਇਸ ਦੈਂਤ ਦਾ ਹੈ, ਇਹ ਵੀ ਦੈਂਤ ਬਣੇ ਬਣਾਏ ਨੂੰ ਜਾਨਵਰ ਨੂੰ ਆਪਣੇ ਅੰਦਰ ਸਿੱਟ ਲੈਂਦਾ। ਭਾਈ ਮਰਦਾਨਾ ਜੀ ਨੇ ਵੀ ਸਿੱਟਿਆ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਨ ਹੀ ਮਨ ਅੰਦਰ ਯਾਦ ਕਰਦੇ ਨੇ ਕਿ ਇੰਨਾ ਭਿਆਨਕ ਹਾਲ ਮੇਰਾ ਬਣ ਗਿਆ ਕਿ ਹੁਣ ਤਾਂ ਮੈਨੂੰ ਦੈਂਤ ਨੇ ਖਾ ਹੀ ਲਿਆ ਹੈ।
ਕਰਿਆ ਰੱਛਾ ਸ੍ਰੀ ਗੁਰੂ ਪੂਰਨ।
ਗੁਰੂ ਨਾਨਕ ਦੇ ਮਹਾਰਾਜ, ਆਪ ਸਰਬ ਕਲਾ ਸਮਰੱਥ ਹੋ, ਪੂਰਨ ਗੁਰੂ ਹੋ, ਕਿਰਪਾ ਕਰਕੇ ਮੇਰੀ ਰੱਖਿਆ ਕਰੋ।
ਜਿਉਂ ਗਜ ਰਾਜ ਉਧਾਰਿਓ ਤੂਰਨ।
ਮਹਾਰਾਜ, ਜਿਵੇਂ ਤੁਸੀਂ ਹਾਥੀ ਦੇ ਆ, ਜਿਵੇਂ ਹਰਿਸ਼ੇਤਰ ਦੇ ਵਿੱਚ ਜਦੋਂ ਹਾਥੀ ਪਾਣੀ ਪੀਣ ਵਾਸਤੇ ਗਿਆ ਔਰ ਤੰਦੂਏ ਨੇ ਆਪਣੀਆਂ ਤਾਰਾਂ ਦੇ ਨਾਲ ਜਕੜ ਲਿਆ, ਹੁਣ ਹਾਥੀ ਦੇ ਵਿੱਚ ਬਲ ਕਿਹੜਾ ਥੋੜਾ ਸੀ, ਹਾਥੀ ਬਾਹਰ ਨੂੰ ਨਿਕਲੇ, ਤੰਦੂਆ ਆਪਣੀਆਂ ਤਾਰਾਂ ਦੇ ਨਾਲ ਅੰਦਰ ਨੂੰ ਖਿੱਚੇ, ਹੁੰਦਾ ਤਾਂ ਛੋਟਾ ਜਿਹਾ ਹੀ ਹੈ ਪਰ ਬਲ ਬਹੁਤ ਜ਼ਿਆਦਾ ਹੈ। ਹੁਣ ਹਾਥੀ ਅੰਦਰ ਨੂੰ ਜਾਂਦਾ ਤੇ ਹਾਥੀ ਆਪਣੀਆਂ ਚਿੰਗਾਰਾਂ ਮਾਰਦਾ ਕਿ ਮੈਂ ਮਰਦਾ ਹਾਂ ਪਾਣੀ ਵਿੱਚ ਜਾਵਾਂ, ਤੇ ਇਸ ਵੇਲੇ ਉਸ ਨਦੀ ਦੇ ਵਿੱਚ ਇੱਕ ਕਮਲ ਦਾ ਫੁੱਲ ਰੁੜਦਾ ਆਉਂਦਾ ਸੀ, ਉਸਨੇ ਆਪਣੀ ਸੁੰਡ ਦੇ ਨਾਲ ਉਹ ਫੁੱਲ ਚੁੱਕ ਕਰਕੇ ਭਗਵਾਨ ਦੇ ਅੱਗੇ ਅਰਜ਼ ਕੀਤੀ, ਭੇਟਾ ਰੱਖ ਕਰਕੇ ਕਿ ਕਿਰਪਾ ਕਰੋ ਮੇਰੀ ਰੱਖਿਆ ਕਰੋ, ਤੰਦੂਏ ਨੇ ਮੈਨੂੰ ਪਕੜ ਲਿਆ, ਮੇਰੇ ਪ੍ਰਾਣ ਨਾਸ ਹੋਣ ਵਾਲੇ ਨੇ। ਤੇ ਕਹਿੰਦੇ ਹੇ ਭਗਵਾਨ, ਜਿਵੇਂ ਤੁਸੀਂ ਆਪਣਾ ਸੁਦਰਸ਼ਨ ਚੱਕਰ ਛੱਡ ਕਰਕੇ ਉਸ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਰੱਖਿਆ ਕੀਤੀ ਸੀ ਨਾ, ਇਸ ਵਾਸਤੇ ਤੁਸੀਂ ਮੇਰੀ ਵੀ ਰੱਖਿਆ ਕਰੋ, ਉਦੋਂ ਵੀ ਤੁਸੀਂ ਸਮਰੱਥ ਸੀ ਤੇ ਹੁਣ ਵੀ ਤੁਸੀਂ ਸਮਰੱਥ ਹੋ, ਹੁਣ ਮੈਨੂੰ ਦੈਂਤ ਨੇ ਨਿਗਲ ਲਿਆ ਤੇ ਕਿਰਪਾ ਕਰਕੇ ਇਸ ਦੇ ਪੇਟ ਵਿੱਚ ਆ ਕਰਕੇ ਮੇਰੀ ਰੱਖਿਆ ਕਰੋ। ਜਿਵੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਤਰਲੇ ਕੱਢਣਗੇ, ਬੇਨਤੀਆਂ ਕਰਨਗੇ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਜਾਣ ਕਰਕੇ ਜਿਵੇਂ ਦੈਂਤ ਦੇ ਪੇਟ ਦੇ ਵਿੱਚ ਜਾ ਕਰਕੇ ਭਾਈ ਮਰਦਾਨਾ ਜੀ ਨੂੰ ਕੱਢ ਕੇ ਲਿਆਉਣਗੇ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਆਓ ਹੁਣ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।